हम ना सकत कर सिफत तुम्हारी, आप ले हो तुम कथा सुधारी। परम सत्कार योग सतगुरु जी दी साजी निवाजी साध संगत सरबत माई पाई जो सतगुरु सच्चे पातशाह जी दी बख्शिश नाल इस सुहावने समय ते एकत्र हो के साध संगत दे इस महान कुंभ दे विच्चों इशनान कर रहे हो, नाम जप रहे हो, श्रवणा करके गुरु जस गुरु हुकम श्रवण कर रहे हो तथा नेत्रां करके आप जी सतगुरु दर्शन दा भरपूर लाहा लै रहे हो। मैं बेनती करांगा कि आप एक बार कृपा करो, मेरे ते तरस करदे होए मैनू कुछ अर्जा करन दी योग्यता बख्शन वास्ते आसीस बख्शो और गज के कहो धन श्री सतगुरु राम सिंह सच्चे पातशाह जी। फिर कृपा करो गरीब नवाज सतगुरु जिन्हां दी चरण शरण विच रह के जिन्हां दे पावन पवित्र बचना दा आनंद माण के जिन्हां दे प्यार नाल सारसार हो के साडियां इह जिंदगियां इथों तक पहुंचियां ने, आओ उस महान सतगुरु दे पवित्र चरणां च नमस्कार करिए, गज के आखिए धन श्री सतगुरु जगजीत सिंह सच्चे पातशाह जी। सतसंगी जनों, आप जी संत सुरिंदर सिंह जी पासों वख्यान सरवण कर रहे सी, उन्हां ने अपने समय विच जोर दिता है गुरु दी कृपा, गुरु चरणा ते भरोसा और सतगुरु दे नाल प्यार। मैं भी अपने समय विच कुछ अर्जा आप जी दे सन्मुख करांगा। सतगुरु अमरदास सच्चे पातशाह दा एक पवित्र बचन है, सतगुर सेवन से वड भागी, आन दिन साच नाम लिव लागी। संसार दे विच वड्डियां भागां वाला कौन है? किसे दे घर पुत्र पैदा होवे लोक वधाइयां देंदे ने, भाग चंगे ने। किसे दा सुंदर घर बने लोक वधाइयां देंदे ने, उहदे भागां दी सलाहता करदे ने। किसे नूं संसार विच कोई चंगा रुतबा मिले उहदे भागां नूं लोकी सलाउंदे ने। दुनिया दी हर चीज दी प्राप्ति ते संसार खुश हुंदा और आखिया जांदा कि इह भागां नाल मिलियां चीजां ने। पर गुरमत ने सतगुरु अमरदास सच्चे पातशाह जी ने यह बचन कीता है कि बेशक ए संसार दियां वस्तुआं जिन्नियां भी ने, जिन्ने सुखकारी पदार्थ ने, इन्हां नूं संसार कहिंदा है कि ए वड्डियां भागां वालियां नूं प्राप्त हुंदे ने, पर असल विच ए वड्डियां भागां दा नतीजा नहीं ਵੱਡਿਆਂ ਭਾਗਾਂ ਦਾ ਨਤੀਜਾ ਤੇ ਇਹ ਹੈ ਕਿ ਸਤਿਗੁਰ ਸੇਵਨ ਸੇ ਵੱਡ ਭਾਗੀ। ਵੱਡਿਆਂ ਭਾਗਾਂ ਵਾਲੇ ਉਹ ਨੇ ਜਿਹੜੇ ਸਤਿਗੁਰੂ ਦੀ ਸੇਵਾ ਕਰਦੇ ਨੇ। ਸੰਸਾਰ ਵਿੱਚ ਸੇਵਕ ਵੀ ਬਹੁਤ ਨੇ, ਸੇਵਾ ਵੀ ਬਹੁਤ ਹੁੰਦੀ ਹੈ। ਦੁਨੀਆ ਦਾ ਹਰ ਬੰਦਾ ਆਪਣੇ ਮੁਫਾਦ ਦੀ ਪ੍ਰਾਪਤੀ ਵਾਸਤੇ, ਆਪਣੇ ਕਿਸੇ ਮਤਲਬ ਦੀ ਸਿੱਧੀ ਵਾਸਤੇ ਕਿਸੇ ਦੀ ਸੇਵਾ ਕਰਦਾ, ਨਾ ਉਹ ਵੀ ਸੇਵਾ ਦਾ ਦਿੰਦਾ। ਬੇਸ਼ੱਕ ਵਪਾਰ ਹੈ, ਰਾਜਨੀਤਿਕ ਲੋਕ ਦਿਨ ਰਾਤ ਸੇਵਾ ਸੇਵਾ ਕੂਕਦੇ ਨੇ, ਪਰ ਵਪਾਰ ਹੈ। ਇਸ ਤੋਂ ਹਟ ਕੇ ਜੇ ਵੇਖਿਆ ਜਾਵੇ, ਮਾਂ ਆਪਣੇ ਛੋਟੇ ਜਿਹੇ ਉਸ ਬੱਚੇ ਦੀ, ਜਿਹੜਾ ਆਪਣੀ ਕਿਰਿਆ ਸਾਧਣ ਤੋਂ ਹਾਲੇ ਅਸਮਰੱਥ ਹੈ, ਉਸਦੀ ਸੇਵਾ ਕਰਦੀ ਹੈ। ਪਰ ਉਸਦੇ ਪਿੱਛੇ ਵੀ ਕੋਈ ਸਵਾਰਥ ਛੁਪਿਆ ਹੋਇਆ, ਉਸਦੇ ਪਿੱਛੇ ਵੀ ਕੋਈ ਲੋਭ ਛੁਪਿਆ ਹੋਇਆ। ਪਰ ਇਹਨਾਂ ਸਾਰੀਆਂ ਸੇਵਾਵਾਂ ਤੋਂ ਉੱਚੀ ਸੇਵਾ ਹੈ ਸਤਿਗੁਰੂ ਦੀ ਸੇਵਾ। ਪਰ ਜੇ ਸਤਿਗੁਰੂ ਦੀ ਸੇਵਾ ਵਿੱਚ ਵੀ ਸਵਾਰਥ ਹੋਵੇ, ਜੇ ਸਤਿਗੁਰੂ ਦੀ ਸੇਵਾ ਵਿੱਚ ਵੀ ਵਪਾਰ ਦੀ ਭਾਵਨਾ ਹੋਵੇ, ਤੇ ਇਹ ਉਹ ਸੇਵਾ ਨਹੀਂ ਹੋ ਸਕਦੀ ਜਿਹੜੀ ਸੇਵਾ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕੀਤੀ, ਔਰ ਜਿਸ ਬਾਰੇ ਉਹ ਬਚਨ ਕਰਦੇ ਨੇ ਕਿ ਸਤਿਗੁਰ ਸੇਵਨ ਸੇ ਵੱਡ ਭਾਗੀ। ਉਥੋਂ ਇਸ ਦਾ ਨੰਬਰ ਹੇਠਾਂ ਰਹਿ ਜਾਏਗਾ, ਦਰਜਾ ਥੱਲੇ ਰਹਿ ਜਾਏਗਾ। ਸਤਿਗੁਰੂ ਦੀ ਸੇਵਾ ਸਭ ਤੋਂ ਉੱਤਮ ਕਾਰਜ ਹੈ। ਪਰ ਹੁਣ ਇਸ ਦੇ ਪਿੱਛੇ ਇੱਕ ਬੜਾ ਵੱਡਾ ਤੱਥ ਹੈ ਕਿ ਕੀ ਸਤਿਗੁਰੂ ਦੀ ਸੇਵਾ ਸਾਰਾ ਸੰਸਾਰ ਕਰ ਸਕਦਾ? ਜਵਾਬ ਨਾ ਵਿੱਚ ਹੋਵੇਗਾ। ਕਿਉਂ ਨਹੀਂ ਕਰ ਸਕਦਾ? ਇਸ ਵਾਸਤੇ ਨਹੀਂ ਕਰ ਸਕਦਾ ਕਿਉਂਕਿ ਸਤਿਗੁਰੂ ਦੀ ਪ੍ਰਾਪਤੀ ਸਾਰਿਆਂ ਨੂੰ ਨਹੀਂ ਹੋ ਸਕਦੀ। ਸਤਿਗੁਰੂ ਦੀ ਪ੍ਰਾਪਤੀ ਉਹਨਾਂ ਲੋਕਾਂ ਨੂੰ ਹੁੰਦੀ ਹੈ ਜਿਨ ਮਸਤਕ ਧੁਰ ਹਰ ਲਿਖਿਆ ਤਿਨ ਸਤਿਗੁਰ ਮਿਲਿਆ ਰਾਮ ਰਾਜੇ। ਪੂਰਵ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਿਕ ਬੈਰਾਗੀ। ਸਤਿਗੁਰੂ ਦੀ ਪ੍ਰਾਪਤੀ ਉਹਨਾਂ ਲੋਕਾਂ ਨੂੰ ਹੁੰਦੀ ਹੈ ਜਿਨ੍ਹਾਂ ਦਾ ਭਾਗ ਵੱਡਾ ਹੁੰਦਾ। ਸੇਵਾ ਤਾਂ ਬਾਅਦ ਦੀ ਗੱਲ ਹੈ, ਸਤਿਗੁਰੂ ਦਾ ਦਰਸ਼ਨ ਸਾਰੇ ਸੰਸਾਰ ਨੂੰ ਨਹੀਂ ਹੋ ਸਕਦਾ। ਸਤਿਗੁਰੂ ਵਾਲਾ ਸਾਰਾ ਸੰਸਾਰ ਨਹੀਂ ਬਣ ਸਕਦਾ ਤੇ ਫਿਰ ਸੇਵਾ ਕਿੱਥੋਂ ਹੋਵੇਗੀ? ਸਤਿਗੁਰੂ ਦੀ ਪ੍ਰਾਪਤੀ ਵਾਸਤੇ ਵੱਡੇ ਭਾਗਾਂ ਦੀ ਲੋੜ ਹੈ, ਔਰ ਵੱਡੇ ਭਾਗਾਂ ਨਾਲ ਗੁਰੂ ਪ੍ਰਾਪਤ ਹੁੰਦਾ। ਸਾਹਿਬ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਕੇ ਇਹ ਦੱਸੋ ਕਿ ਸਤਿਗੁਰੂ ਦੀ ਵਡਿਆਈ ਕੀ ਹੈ, ਸਤਿਗੁਰੂ ਕੀ ਕਰਦਾ, ਕੀ ਸਮਰੱਥਾ ਹੈ ਸਤਿਗੁਰੂ ਵਿੱਚ? ਤਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਰਾਗ ਮਾਰੂ ਵਿੱਚ ਇੱਕ ਬਚਨ ਕਰਦੇ ਨੇ। ਸਾਹਿਬ ਕਹਿੰਦੇ ਨੇ, ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੈ ਤਿਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ ਤਉ ਨਾਨਕ ਤ੍ਰਿਸ਼ਟਸ ਦੇਹਾ। ਦੁਨੀਆਂ ਦੇ ਵਿੱਚ ਇੱਕ ਪਾਰਸ ਦੀ ਕਲਪਨਾ ਕੀਤੀ ਗਈ ਹੈ, ਕਿਉਂਕਿ ਸੰਸਾਰ ਵਿੱਚ ਪਾਰਸ ਸ਼ਾਇਦ ਕਿਸੇ ਨੇ ਵੇਖਿਆ ਹੋਵੇ, ਪਰ ਉਸ ਮਨੁੱਖ ਦਾ ਦਰਸ਼ਨ ਨਹੀਂ ਹੋਇਆ ਜਿਸ ਨੇ ਸੰਸਾਰਿਕ ਪਾਰਸ, ਸੰਸਾਰਿਕ ਪੱਥਰ ਵੇਖਿਆ ਹੋਵੇ ਪਾਰਸ ਨਾਂ ਦਾ। ਪਰ ਕਲਪਨਾ ਜ਼ਰੂਰ ਹੈ, ਜ਼ਿਕਰ ਜ਼ਰੂਰ ਹੈ, ਹੋਵੇਗਾ ਵੀ, ਸ਼ਾਇਦ ਹੋਵੇ। ਜਿੰਨਾ ਚਿਰ ਦੇਖਿਆ ਨਹੀਂ, ਜਿੰਨਾ ਚਿਰ ਉਸਦੇ ਦੇਖਣ ਵਾਲੇ ਨੂੰ ਨਹੀਂ ਦੇਖਿਆ, ਗਵਾਹੀ ਪੂਰਨ ਨਹੀਂ ਮਿਲਦੀ, ਤਾਂ ਕੁਛ ਨਹੀਂ ਕਿਹਾ ਜਾ ਸਕਦਾ। ਪਰ ਸਤਸੰਗੀ ਜਦੋਂ ਉਸ ਪਾਰਸ ਵਿੱਚ ਇਹ ਵਡਿਆਈ ਹੈ, ਭਾਈ ਗੁਰਦਾਸ ਜੀ ਕਹਿੰਦੇ ਨੇ, ਜੋ ਲਹੁੜੀ ਪਾਰਸ ਪੱਥਰੀ ਅਸ਼ਟ ਧਾਤ ਮਿਲ ਕੰਚਨ ਕਰਾਈ। ਸੋਨੇ ਦੇ, ਤਾਂਬੇ ਦੇ, ਚਾਂਦੀ ਦੇ, ਇਹਨਾਂ ਧਾਤਾਂ ਦੇ ਵਿੱਚੋਂ ਸੋਨਾ ਤੇ ਹੈ ਹੀ ਸਰਵੋਤਮ ਮੰਨਿਆ ਗਿਆ। ਬਾਕੀ ਜਿਹੜੀਆਂ ਅੱਠ ਧਾਤਾਂ ਨੇ ਸਿੱਕਾ ਜਿਸਤ ਵਗੈਰਾ, ਇਹਨਾਂ ਵਿੱਚੋਂ ਜਿਸ ਨੂੰ ਵੀ ਪਾਰਸ ਸ਼ੋ ਜਾਵੇ ਉਹਨੂੰ ਸੋਨਾ ਬਣਾ ਦਿੰਦਾ। ਅੱਠਾਂ ਧਾਤਾਂ ਨੂੰ ਕਹਿੰਦੇ ਸੋਨਾ ਬਣਾ ਦਿੰਦਾ। ਇਹ ਵਡਿਆਈ ਹੈ ਪਾਰਸ ਵਿੱਚ। ਪਰ ਸਤਸੰਗੀ ਜਨੋ, ਪਾਰਸ ਉਹਨਾਂ ਤੋਂ ਧਾਤਾਂ ਨੂੰ ਸੋਨਾ ਬਣਾਉਂਦਾ ਜਿਹੜੀਆਂ ਧਾਤਾਂ ਸ਼ੁੱਧ ਹੁੰਦੀਆਂ ਨੇ। ਮੈਲ ਦਾ ਭਰਿਆ ਹੋਇਆ ਲੋਹਾ, ਸੜਿਆ ਹੋਇਆ ਲੋਹਾ ਬੇਸ਼ੱਕ ਉਹਦੇ ਕੋਲ ਰੱਖ ਦਿੱਤਾ ਜਾਵੇ, ਉਹਦੇ ਉੱਤੇ ਪਾਰਸ ਟਿਕਾ ਦਿੱਤਾ ਜਾਵੇ, ਪਾਰਸ ਉਸਨੂੰ ਸੋਨਾ ਨਹੀਂ ਬਣਾ ਸਕਦਾ। ਸੋਨਾ ਬਣਾਉਣ ਵਾਸਤੇ ਪਹਿਲਾਂ ਪਾਰਸ ਦੇ ਨਾਲ ਲੱਗਣ ਵਾਲੀ ਧਾਤੂ ਜਿਹੜੀ ਹੈ ਉਹ ਸ਼ੁੱਧ ਹੋਣੀ ਚਾਹੀਦੀ ਹੈ। ਪਰ ਹੋਇਆ ਕੀ ਹੈ, ਇਹ ਜਿਹੜੀ ਧਾਤੂ ਮਨ ਰੂਪੀ ਧਾਤੂ ਸੀ ਇਹ ਤਾਂ ਪਹਿਲਾਂ ਹੀ ਸੜ ਗਈ ਹੈ, ਤੇ ਸੜ ਸੜ ਕੇ ਮੈਲ ਹੀ ਹੋ ਗਈ ਹੈ। ਹੁਣ ਇਸ ਨੂੰ ਸੰਸਾਰਿਕ ਪਾਰਸ ਸੋਨਾ ਨਹੀਂ ਬਣਾ ਸਕਦਾ। ਪਰ ਇਹ ਸਤਿਗੁਰੂ ਪਾਰਸ ਵਿੱਚ ਵਡਿਆਈ ਹੈ ਕਿ ਉਹ ਇਸ ਸੜੇ ਹੋਏ ਲੋਹੇ ਨੂੰ ਵੀ ਸੋਨਾ ਬਣਾ ਦਿੰਦਾ। ਇਹ ਲੋਹਾ ਸੜਿਆ ਕਿਵੇਂ, ਇਸ ਦੇ ਬਾਰੇ ਵਿਚਾਰ ਕਰਦੇ ਨੇ ਪਾਤਸ਼ਾਹ। ਗਰੀਬ ਨਵਾਜ ਕਹਿੰਦੇ ਨੇ, ਕਰਣੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ। ਮਨੁੱਖ ਦਾ ਚਰਿੱਤਰ ਜਿਹੜਾ ਹੈ ਉਹ ਇੱਕ ਕਾਗਜ਼ ਹੈ। ਮਨੁੱਖ ਦਾ ਚਰਿੱਤਰ, ਮਨੁੱਖ ਦਾ ਸੁਭਾਅ, ਮਨੁੱਖ ਦਾ ਇਖਲਾਕ ਇੱਕ ਕਾਗਜ਼ ਹੈ। ਇਹਦੇ ਉੱਤੇ ਲੇਖ ਲਿਖੇ ਜਾ ਰਹੇ ਨੇ ਤੇ ਲੇਖ ਲਿਖਣ ਵਾਸਤੇ ਸਿਆਹੀ ਜਿਹੜੀ ਹੈ ਉਹ ਹੈ ਮਨ ਦੀ। ਭਾਵ ਇਹ ਹੈ ਕਿ ਇਖਲਾਕ ਮਨੁੱਖ ਦਾ ਜਿਹੜਾ ਉਹ ਅੱਗੇ ਵੱਧ ਰਿਹਾ ਦਿਨ ਬ ਦਿਨ, ਕਦਮ ਦਰ ਕਦਮ ਉਹ ਵੱਧ ਤਾਂ ਰਿਹਾ ਕਿਉਂਕਿ ਚੰਗੇ ਮੰਦੇ ਕਰਮ ਇਹ ਮਨੁੱਖ ਕਰਦਾ ਤੇ ਉਹਦੇ ਕਰਕੇ ਇਖਲਾਕ ਬਣਦਾ। ਮੈਂ ਛੋਟੀ ਜਿਹੀ ਅਰਜ਼ ਕਰਦਿਆਂ, ਮਨੁੱਖ ਜਦੋਂ ਕਰਮ ਕਰਦਾ ਨਾ, ਪਹਿਲਾਂ ਉਹ ਕਰਮ ਹੈ ਜਿਸ ਨੂੰ ਕਿਰੇਮਾਨ ਕਰਮ ਆਖਿਆ ਜਾਂਦਾ, ਜਿਹੜਾ ਅਸੀਂ ਰੋਜ਼ਾਨਾ ਕਰਦੇ ਹਾਂ। ਕੋਈ ਭਜਨ ਬਾਣੀ ਕਰਦਾ, ਕੋਈ ਚੋਰੀ ਕਰਦਾ, ਕੋਈ ਡਾਕਾ ਮਾਰਦਾ, ਕੋਈ ਠੱਗੀ ਮਾਰਦਾ, ਕੋਈ ਝੂਠ ਬੋਲਦਾ, ਕੋਈ ਸੱਚ ਬੋਲਦਾ, ਇਹ ਸਾਰੇ ਕਰਮ ਨੇ ਔਰ ਕਿਰੇਮਾਨ ਕਰਮ ਨੇ। ਇਹ ਜਿਹੜੇ ਕਰਮ ਨੇ ਜਦੋਂ ਅਸੀਂ ਰੋਜ਼ਾਨਾ ਕਰਦੇ ਰਹਿੰਦੇ ਹਾਂ, ਰੋਜ਼ਾਨਾ ਕਰਨ ਦੇ ਨਾਲ ਇਹ ਕਰਮ ਜਿਹੜੇ ਨੇ ਸਾਡੀ ਆਦਤ ਬਣ ਜਾਂਦੀ ਹੈ। ਰੋਜ਼ ਕਰਦੇ ਰਹੀਏ ਤੇ ਆਦਤ ਬਣ ਜਾਂਦੀ ਹੈ। ਸਾਲਾਂ ਬੱਧੀ ਅੰਮ੍ਰਿਤ ਵੇਲੇ ਉੱਠਣ ਵਾਲਾ ਮਨੁੱਖ ਜੇ ਇੱਕ ਦਿਨ ਅੰਮ੍ਰਿਤ ਵੇਲੇ ਉੱਠ ਕੇ ਨਾਮ ਨਹੀਂ ਜਪੇਗਾ, ਇਸ਼ਨਾਨ ਨਹੀਂ ਕਰੇਗਾ, ਬਾਣੀ ਨਹੀਂ ਪੜੇਗਾ ਤੇ ਉਸ ਨੂੰ ਇੰਜ ਜਾਪਦਾ ਕਿ ਮੇਰਾ ਕੁਛ ਗੁਆਚ ਗਿਆ। ਉਹਨੂੰ ਆਪਾ ਜਿਹੜਾ ਹੈ ਉਹ ਹੀਣਾ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ। ਉਹਦੇ ਅੰਦਰ ਇਸ ਤਰ੍ਹਾਂ ਦੀ ਇੱਕ ਭਾਂਜ ਜਿਹੀ ਪੈਣੀ ਸ਼ੁਰੂ ਹੋ ਜਾਂਦੀ ਹੈ, ਕਮਜ਼ੋਰੀ ਜਿਹੀ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਜਿਸ ਤਰ੍ਹਾਂ ਮੇਰਾ ਆਪਾ ਗੁਆਚ ਗਿਆ। ਕਿਉਂ ਇਸ ਤਰ੍ਹਾਂ ਮਹਿਸੂਸ ਹੋਇਆ? ਕਿਉਂਕਿ ਆਦਤ ਬਣੀ ਹੋਈ ਸੀ। ਚੰਗੀ ਜਾਂ ਮਾੜੀ ਕਰਮ ਤੋਂ ਆਦਤ ਬਣ ਗਈ। ਆਦਤ ਹੌਲੀ ਹੌਲੀ ਜਦੋਂ ਅੱਗੇ ਵਧੀ, ਜਦੋਂ ਉਹ ਆਦਤ ਪੂਰਨ ਰੂਪ ਵਿੱਚ ਪੱਕ ਗਈ ਤੇ ਉਹ ਮਨੁੱਖ ਦਾ ਸੁਭਾਅ ਅਖਵਾਉਂਦਾ, ਅਖਲਾਕ ਅਖਵਾਉਂਦਾ, ਚਰਿੱਤਰ ਅਖਵਾਉਂਦਾ। ਜਿਹੋ ਜਿਹੀਆਂ ਆਦਤਾਂ, ਜਿਹੋ ਜਿਹੇ ਸੰਸਕਾਰ ਅਸੀਂ ਜਨਮਾਂ ਜਨਮਾਤਰਾ ਤੋਂ ਲੈ ਕੇ ਆਏ ਹਾਂ ਉਹ ਅਸਲ ਵਿੱਚ ਸਾਡੇ ਇਖਲਾਕ ਦਾ ਹਿੱਸਾ ਨੇ, ਸਾਡੇ ਚਰਿੱਤਰ ਦਾ ਹਿੱਸਾ ਨੇ। ਤੋ ਪਾਤਸ਼ਾਹ ਕਹਿੰਦੇ ਨੇ, ਕਰਣੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਏ ਲੇਖ ਪਏ। ਲਿਖੇ ਜਾ ਰਹੇ ਨੇ ਦਿਨ ਰਾਤ ਲੇਖ, ਬੁਰੇ ਵੀ ਲਿਖੇ ਜਾ ਰਹੇ ਨੇ, ਭਲੇ ਵੀ ਲਿਖੇ ਜਾ ਰਹੇ ਨੇ। ਲੇਖ ਸਾਰਿਆਂ ਦੇ ਵੱਖਰੇ ਵੱਖਰੇ ਨੇ ਕਿਉਂਕਿ ਕਰਮ ਸਾਰਿਆਂ ਦੇ ਵੱਖਰੇ ਵੱਖਰੇ ਨੇ। ਹੁਣ ਲਿਖਿਆ ਤੇ ਉਹ ਹੀ ਜਾਣਿਆ ਨਾ ਜੋ ਕਰ ਰਿਹਾ। ਬੇਸ਼ੱਕ ਮਨੁੱਖ ਆਪਣੇ ਕਰਮਾਂ ਵੱਲੋਂ ਅੱਖਾਂ ਮੀਟ ਕੇ ਦੂਜੇ ਦੇ ਕਰਮਾਂ ਵੱਲ ਧਿਆਨ ਦਿੰਦਾ ਜ਼ਿਆਦਾ, ਦੂਜੇ ਦੇ ਲੇਖਾਂ ਵੱਲ, ਦੂਜੇ ਦੇ ਕਰਮਾਂ ਵੱਲ ਜ਼ਿਆਦਾ ਧਿਆਨ ਦਿੰਦਾ ਮਨੁੱਖ। ਪਰ ਸਤਸੰਗੀ ਜਨੋ, ਇਹ ਤਾਂ ਨਹੀਂ ਹੋ ਗਿਆ ਕਿ ਜੇ ਆਪਣੇ ਕਰਮਾਂ ਵੱਲੋਂ ਉਸ ਨੇ ਆਪਣੀ ਨਿਗਾਹ ਹਟਾ ਲਈ ਹੈ ਤੇ ਉਹ ਕਰਮ ਲਿਖਣੋਂ ਬੰਦ ਹੋ ਗਏ ਨੇ, ਐਸਾ ਤੇ ਨਹੀਂ ਨਾ। ਇਹ ਤੇ ਉਦਾਂ ਦੀ ਹੀ ਕਲਪਨਾ ਹੈ ਨਾ ਜਿਸ ਤਰ੍ਹਾਂ ਕਬੂਤਰ ਨੂੰ ਵੇਖ ਕੇ, ਬਿੱਲੀ ਨੂੰ ਵੇਖ ਕੇ ਕਬੂਤਰ ਅੱਖਾਂ ਮੀਟ ਬੈਠੇ, ਇਸ ਤਰ੍ਹਾਂ ਦੀ ਕਲਪਨਾ। ਪਰ ਸਤਸੰਗੀ ਜਨੋ, ਦੂਜਿਆਂ ਵੱਲ ਵੇਖ ਕੇ ਮਨੁੱਖ ਆਪਣੇ ਮਨ ਨੂੰ ਇੱਕ ਹੌਸਲਾ ਦਿੰਦਾ, ਫਲਾਣਾ ਵੀ ਤੇ ਚਲੋ ਕੋਈ ਨਹੀਂ ਮਾੜੇ ਕੰਮ ਕਰਦਾ ਹੀ ਹੈ, ਉਹਦੇ ਕੋਲ ਵੀ ਤੇ ਗਲਤੀਆਂ ਹੁੰਦੀਆਂ ਹੀ ਨੇ, ਆਪਣੇ ਮਨ ਨੂੰ ਢਾਰਸ ਦੇਣ ਵਾਸਤੇ, ਹੌਸਲਾ ਦੇਣ ਵਾਸਤੇ, ਤੂੰ ਕਿਉਂ ਡਿੱਗਦਾ ਏ, ਤੂੰ ਕਿਉਂ ਕਮਜ਼ੋਰ ਹੁੰਦਾ ਏ, ਫਲਾਣੇ ਕੋਲੋਂ ਕਿਹੜੀ ਗਲਤੀ ਨਹੀਂ ਹੋਈ, ਦੂਜਿਆਂ ਦੇ ਲੇਖ ਵੇਖਦਾ। ਪਰ ਬਾਬਾ ਫਰੀਦ ਕਹਿੰਦੇ ਨੇ, ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪਣੜੇ ਗਿਰੀਵਾਨ ਮਹਿ ਸਿਰ ਨੀਵਾਂ ਕਰ ਦੇਖ, ਆਪਣੀ ਬੁੱਕਲ ਚ ਮੂੰਹ ਪਾ ਕੇ ਵੇਖ, ਜੇ ਤੂੰ ਸੂਖਮ ਬੁੱਧੀ ਵਾਲਾ ਏ, ਜੇ ਤੂੰ ਤੀਖਣ ਬੁੱਧੀ ਵਾਲਾ ਏ, ਜੇ ਤੂੰ ਸੱਚਮੁੱਚ ਹੀ ਸਿਆਣਾ ਏ, ਤੇ ਫਿਰ ਆਪਣੇ ਅੰਦਰ ਝਾਤੀ ਮਾਰ। ਤੋ ਗਰੀਬ ਨੂੰ ਆਹ ਸੱਚੇ ਪਾਤਸ਼ਾਹ ਜੀ ਇੱਥੇ ਹੁਕਮ ਕਰਦੇ ਨੇ ਵੀ ਲੇਖ ਲਿਖੇ ਜਾ ਰਹੇ ਨੇ, ਬੁਰੇ ਵੀ ਲਿਖੇ ਜਾ ਰਹੇ ਨੇ, ਭਲੇ ਵੀ ਲਿਖੇ ਜਾ ਰਹੇ ਨੇ। ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ, ਜਿਉ ਜਿਉ ਕਿਰਤ ਚਲਾਏ ਤਿਉ ਚੱਲੀ ਹੈ। ਪਰ ਇਹ ਕਰਮ ਕਿਉਂ ਹੋ ਰਹੇ ਨੇ? ਮਨੁੱਖ ਜਦੋਂ ਸੰਸਾਰ ਵਿੱਚ ਆਇਆ, ਸਰੀਰ ਇੱਕੋ ਜਿਹਾ, ਸਾਰਿਆਂ ਨੂੰ ਸਰੀਰ ਇੱਕੋ ਜਿਹਾ ਪਰਮੇਸ਼ਰ ਅਕਾਲ ਪੁਰਖ ਨੇ ਦਿੱਤਾ, ਸਿਹਤਮੰਦੀ ਵੀ ਦਿੱਤੀ ਹੈ, ਮਾਤਾ ਪਿਤਾ ਦਿੱਤਾ, ਮਾਹੌਲ ਬੜਾ ਵਧੀਆ, ਸਾਧ ਸੰਗਤ ਵਿੱਚ ਅਸੀਂ ਸਾਰੇ ਹੀ ਆਏ ਹਾਂ, ਇੰਜ ਕਹਿ ਲਈਏ। ਪਰ ਸਾਰਿਆਂ ਦੇ ਮਨ ਇੱਕੋ ਜਿਹੇ ਨਹੀਂ ਤੇ ਸਾਰਿਆਂ ਦੀ ਪ੍ਰਾਪਤੀ ਵੀ ਇੱਕੋ ਜਿਹੀ ਨਹੀਂ ਹੋ ਸਕਣੀ। ਕਿਉਂ? ਇਸ ਵਾਸਤੇ ਕਿ ਕਿਉਂਕਿ ਸਾਡੇ ਮਨਾਂ ਦੇ ਉੱਤੇ ਪਿਛਲੇ ਜਨਮਾਂ ਦੀ ਕੀਤੀ ਹੋਈ ਕਿਰਤ ਦਾ ਅਸਰ ਹੈ। ਸਾਡੇ ਜਨਮਾਂ ਦੇ ਜਿਹੜੇ ਪਿਛਲੇ ਜਨਮਾਂ ਦਾ ਕੀਤਾ ਹੋਇਆ ਕਰਮ ਹੈ ਉਹ ਸਾਡੇ ਨਾਲ ਆ ਰਿਹਾ, ਉਹਦਾ ਅਕਸ ਪੈ ਰਿਹਾ, ਉਹਦੇ ਕਰਕੇ ਸਾਡਾ ਸੁਭਾਅ ਬਣਿਆ। ਜਿਉ ਜਿਉ ਕਿਰਤ ਚਲਾਏ ਤਿਉਂ ਚੱਲੀ ਹੈ, ਜਿਸ ਤਰ੍ਹਾਂ ਉਹ ਕਿਰਤ, ਜਿਸ ਤਰ੍ਹਾਂ ਉਹ ਕਰਮ ਚਲਾ ਰਹੇ ਨੇ ਸਾਨੂੰ, ਉਸ ਤਰ੍ਹਾਂ ਅਸੀਂ ਚੱਲ ਰਹੇ ਹਾਂ, ਉਹੋ ਜਿਹਾ ਸਾਡਾ ਸੁਭਾਅ ਬਣਦਾ ਜਾ ਰਿਹਾ। ਬਹੁਤ ਸਾਰੇ ਇਹਦੇ ਤੇ ਮਿਸਾਲਾਂ ਦੇ ਤੌਰ ਤੇ ਇਤਿਹਾਸ ਕਹੇ ਜਾ ਸਕਦੇ ਨੇ। ਜਿਸ ਤਰ੍ਹਾਂ ਵਿਦਵਾਨਾਂ ਨੇ ਇਹ ਮੰਨਿਆ, ਕੁਛ ਲੋਕਾਂ ਦਾ ਪੁਰਾਤਨ ਇਤਿਹਾਸ ਦਾ ਇਹ ਸਿਧਾਂਤ ਹੈ ਕਿ ਜਿਹੜੇ ਪੁਰਾਣੇ ਰਿਸ਼ੀ ਮੁਨੀ ਸਨ, ਜਿਸ ਤਰ੍ਹਾਂ ਮਛੰਦਰ ਨਾਥ ਜੋਗੀ, ਉਹਦਾ ਨਾਂ ਹੈ ਮਛੰਦਰ ਨਾਥ, ਇਸ ਵਾਸਤੇ ਹੈ ਕਿ ਮੱਛੀ ਦੇ ਪੇਟੋਂ ਹੋਇਆ, ਠੀਕ ਹੈ। ਪਰ ਅਜੋਕੇ ਵਿਦਵਾਨਾਂ ਦਾ ਇਹ ਰਾਏ ਹੈ, ਉਹ ਕਹਿੰਦੇ ਨੇ ਕਿ ਮੱਛੀ ਦੇ ਪੇਟੋਂ ਮਨੁੱਖ ਨਹੀਂ ਹੋਇਆ, ਅਸਲ ਵਿੱਚ ਗੱਲ ਇਹ ਹੈ ਕਿ ਉਹਦਾ ਪਿਛਲਾ ਜਨਮ ਜਿਹੜਾ ਉਹ ਮੱਛੀ ਦਾ, ਤੇ ਉਹਦਾ ਸੁਭਾਅ ਉਹਦੇ ਵਰਗਾ, ਅਸਰ ਉਹਦਾ ਜ਼ਿਆਦਾ। ਭਾਵੇਂ ਰਿਸ਼ੀ ਮੁਨੀ ਹੈ, ਭਾਵੇਂ ਤਪੱਸਵੀ ਹੈ, ਕੁਛ ਵੀ ਕਰਨ ਵਾਲਾ ਮਨੁੱਖ ਹੈ, ਪਿਛਲੇ ਜਨਮਾਂ ਦਾ ਸੁਭਾਅ ਉਹਦੇ ਤੇ ਰਹਿੰਦਾ। ਖੈਰ ਮੈਂ ਅਰਜ਼ ਕਰ ਰਿਹਾ ਸਾਂ ਕਿ ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀ ਹੈ, ਤਉ ਗੁਣ ਨਾਹੀ ਅੰਤ ਹਰੇ। ਹੇ ਪ੍ਰਭੂ, ਤੇਰਾ ਅੰਤ ਨਹੀਂ ਜਾਣਿਆ ਜਾ ਸਕਦਾ। ਫਿਰ ਮਨ ਨੂੰ ਸਮਝਾਉਂਦੇ ਨੇ, ਚਿਤ ਚੇਤ ਸਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ। ਕਿਉਂ ਨਹੀਂ ਚੇਤਾ ਕਰਦਾ ਹੇ ਪਾਗਲ ਮਨ, ਹੇ ਮੂੜ ਮਨ, ਕਿਉਂ ਨਹੀਂ ਚੇਤਾ ਕਰਦਾ ਉਸ ਪਰਮ ਪਿਤਾ ਪਰਮਾਤਮਾ ਦਾ, ਜਿਸ ਨੇ ਇਹ ਸਰੀਰ ਦਿੱਤਾ, ਜਿਸ ਨੇ ਅੱਖਾਂ ਦਿੱਤੀਆਂ, ਨੱਕ ਦਿੱਤਾ, ਕੰਨ ਦਿੱਤੇ, ਜ਼ਬਾਨ ਦਿੱਤੀ, ਜਿਸ ਨੇ ਮਾਤਾ ਪਿਤਾ, ਭੈਣ ਭਰਾ, ਆਲਾ ਦੁਆਲਾ, ਸੱਜਣ ਮਿੱਤਰ, ਧਨ ਮਾਇਆ, ਸਾਰਾ ਕੁਝ ਦਿੱਤਾ, ਕਿਉਂ ਨਹੀਂ ਚੇਤਾ ਕਰਦਾ? ਜੇ ਤੂੰ ਨਹੀਂ ਚੇਤਾ ਕਰਦਾ ਤੇ ਇਸ ਗੱਲ ਦਾ ਚੇਤਾ ਜ਼ਰੂਰ ਤੈਨੂੰ ਕਰ ਲੈਣਾ ਚਾਹੀਦਾ ਕਿ ਹਰ ਬਿਸਰਤ ਤੇਰੇ ਗੁਣ ਗਲਿਆ। ਜੇ ਤੇਰੇ ਕੋਲੋਂ ਹਰੀ ਵਿਸਰ ਗਿਆ, ਪਰਮੇਸ਼ੁਰ ਵਿਸਰ ਗਿਆ, ਨਾਮ ਵਿਸਰ ਗਿਆ, ਤੇ ਤੇਰੇ ਗੁਣ ਗਲਦੇ ਜਾ ਰਹੇ ਨੇ, ਯਾਦ ਰੱਖੀ ਗਲਦੇ ਜਾ ਰਹੇ ਨੇ। ਕਿਵੇਂ? ਰਸਨਾ ਨਾਮ ਨਹੀਂ ਜਪ ਰਹੀ। ਰਸਨਾ ਦਾ ਗੁਣ ਹੈ ਬੋਲਣਾ, ਰਸਨਾ ਦਾ ਗੁਣ ਬੋਲਣਾ ਹੈ, ਪਰ ਰਸਨਾ ਨੇ ਨਾਮ ਨਹੀਂ ਜਪਿਆ। ਜਦੋਂ ਰਸਨਾ ਦਿੱਤੀ ਹੈ ਪਰਮੇਸ਼ੁਰ ਨੇ, ਅਕਾਲ ਪੁਰਖ ਨੇ ਰਸਨਾ, ਉਸ ਨਾਲ ਨਾਮ ਨਹੀਂ ਜਪਿਆ, ਤੇ ਜੇ ਉਹ ਰਸਨਾ ਨਾ ਦੇਵੇਗਾ ਤੇ ਫਿਰ ਕੀ ਹੋਵੇਗਾ ਭਲਾ? ਜਿਹੜੀ ਰਸਨਾ ਨਾਲ ਨਾਮ ਨਹੀਂ ਜਪਿਆ ਗਿਆ ਲਾਜ਼ਮੀ ਗੱਲ ਹੈ ਕਿ ਉਹ ਰਸਨਾ ਮੁੜ ਕੇ ਸਰੀਰ ਨਾਲ ਨਹੀਂ ਲੱਗੇਗੀ, ਉਸ ਜੀਵ ਨੂੰ ਉਹ ਰਸਨਾ ਪ੍ਰਾਪਤ ਨਹੀਂ ਹੋਵੇਗੀ। ਜਾਂ ਇੰਜ ਕਹਿ ਲਈਏ ਕਿ ਜਿਹੜਾ ਮਨੁੱਖ ਦਾ ਇਹ ਗੁਣ ਸੀ ਬੋਲਣ ਦਾ, ਉਹਦਾ ਜਿਹੜਾ ਇਸ ਨੂੰ ਫਾਇਦਾ ਹੋਣਾ ਸੀ, ਲਾਭ ਮਿਲਣਾ ਸੀ, ਉਹ ਐਵੇਂ ਚਲਾ ਗਿਆ ਮਨੁੱਖ ਦਾ। ਅੱਖਾਂ ਦਾ ਜਿਹੜਾ ਲਾਭ ਸਾਧੂ ਦਾ ਦਰਸ਼ਨ ਕਰਕੇ, ਸਤਿਗੁਰੂ ਦਾ ਦਰਸ਼ਨ ਕਰਕੇ, ਸਾਧ ਸੰਗਤ ਦਾ ਦਰਸ਼ਨ ਕਰਕੇ ਹੋਣਾ ਸੀ, ਉਹ ਐਵੇਂ ਚਲਾ ਗਿਆ। ਕੰਨ ਜਿਹੜੇ ਨਾਮ ਨੂੰ ਸਰਵਣ ਕਰਕੇ, ਗੁਰਬਾਣੀ ਨੂੰ ਸਰਵਣ ਕਰਕੇ, ਗੁਰੂ ਉਪਦੇਸ਼ ਨੂੰ ਸਰਵਣ ਕਰਕੇ, ਜਾਂ ਹਰ ਕੀਆ ਕਥਾ ਕਹਾਣੀਆਂ ਸਰਵਣ ਕਰਕੇ ਪਵਿੱਤਰ ਹੋਣੇ ਸਨ, ਉਹ ਇਹਨਾਂ ਦਾ ਗੁਣ ਖਤਮ ਹੋ ਗਿਆ। ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਨੇ ਹਰ ਬਿਸਰਤ ਤੇਰੇ ਗੁਣ ਗਲਿਆ, ਗਲ ਗਏ, ਖਤਮ ਹੋ ਗਏ ਤੇਰੇ ਗੁਣ। ਜਿਉਂ ਜਿਉਂ ਮਨੁੱਖ ਆਪਣੀ ਰਾਸ ਵਰਤਦਾ ਜਾਵੇਗਾ ਤਿਉਂ ਤਿਉਂ ਉਸਦੀ ਰਾਸ ਆਖਰ ਖਤਮ ਹੋਣੀ ਹੈ, ਜੇ ਨਵੀਂ ਨਾ ਹੋਵੇ ਨਾਲ ਵਿੱਚ ਸ਼ਾਮਲ। ਤੇ ਬੜੀ ਚਰਚਿਤ ਸਾਖੀ ਆਪ ਜੀ ਨੇ ਸੁਣੀ ਹੋਈ ਹੈ ਕਿ ਦੋ ਨੌਜਵਾਨ ਸਨ, ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ ਵਿੱਚ ਇਹ ਬਚਨ ਆਉਂਦਾ ਕਿ ਦੋ ਨੌਜਵਾਨ ਸਨ, ਇੱਕ ਗੁਰੂ ਨਾਨਕ ਸਾਹਿਬ ਦਾ ਦਰਸ਼ਨ ਕਰਨ ਜਾਂਦਾ ਸੀ, ਦੂਸਰਾ ਵੇਸਵਾ ਦੁਆਰੇ ਜਾਂਦਾ ਸੀ। ਬੜੀ ਚਰਚਿਤ ਕਥਾ ਹੈ ਤੇ ਉਹ ਇੱਕ ਥਾਂ ਤੇ ਆਣ ਕੇ ਮਿਲਿਆ ਕਰਦੇ ਸਨ। ਸਮਾਂ ਆਇਆ ਇੱਕ ਦਿਨ ਉਹ ਜਿਹੜਾ ਵੇਸਵਾ ਦੁਆਰੇ ਜਾਣ ਵਾਲਾ ਸੀ ਥੋੜਾ ਪਹਿਲਾਂ ਆ ਗਿਆ, ਉਸ ਨੂੰ ਇੱਕ ਮੋਹਰਾਂ ਦਾ ਭਰਿਆ ਹੋਇਆ ਭਾਂਡਾ ਮਿਲਿਆ, ਪਰ ਬਾਕੀ ਸਾਰੀਆਂ ਮੋਹਰਾਂ ਸੜ ਚੁੱਕੀਆਂ ਸਨ, ਇੱਕ ਮੋਹਰ ਬਾਕੀ ਸੀ। ਪਰ ਉਹ ਜਿਹੜਾ ਸਾਧ ਸੰਗਤ ਵਾਲੇ ਪਾਸੇ ਜਾਂਦਾ ਸੀ, ਗੁਰੂ ਸਾਹਿਬ ਦਾ ਦਰਸ਼ਨ ਦੀਦਾਰ ਕਰਨ ਜਾਂਦਾ ਸੀ, ਉਸ ਦੇ ਪੈਰ ਵਿੱਚ ਸੂਲ ਵੱਜ ਗਈ। ਉਸ ਨੇ ਹੈਰਾਨੀ ਪ੍ਰਗਟ ਕੀਤੀ ਵੇਸਵਾ ਦੁਆਰੇ ਜਾਣ ਵਾਲੇ ਨੇ, ਕਹਿੰਦੇ ਤੂੰ ਤੇ ਭਲੇ ਕੰਮ ਆਪਣੀ ਵੱਲੋਂ ਜਾਂਦਾ ਸੈਂ, ਪਰ ਦੱਸ ਕਿ ਇਹਦਾ ਫਾਇਦਾ ਮੈਨੂੰ ਹੋਇਆ ਕਿ ਤੈਨੂੰ, ਫਾਇਦਾ ਕਿਹਨੂੰ ਹੋਇਆ, ਲਾਭ ਕਿਹਨੂੰ ਹੋਇਆ। ਮੈਂ ਵੇਸਵਾ ਦੁਆਰੇ ਜਾਣ ਵਾਲਾ, ਮੈਨੂੰ ਮੋਹਰ ਲੱਭੀ ਹੈ, ਭਾਂਡਾ ਲੱਭਿਆ ਸੀ, ਉਹਦੇ ਵਿੱਚੋਂ ਚਲੋ ਇੱਕ ਤੇ ਸਾਬਤ ਨਿਕਲ ਆਈ ਨਾ, ਪਰ ਤੈਨੂੰ ਮੋਹਰ ਤੇ ਕੀ ਲੱਭਣੀ ਸੀ, ਤੇਰੇ ਪੈਰ ਵਿੱਚ ਸੂਲ ਵੱਜ ਗਈ, ਦੱਸ ਫਾਇਦਾ ਕਿਹਨੂੰ ਹੋਇਆ। ਕਹਿਣ ਲੱਗਾ ਮੈਂ ਨਹੀਂ ਦੱਸ ਸਕਦਾ, ਕੌਣ ਦੱਸੇਗਾ, ਮੇਰਾ ਪਾਤਸ਼ਾਹ ਦੱਸੇਗਾ, ਮੇਰਾ ਸਤਿਗੁਰੂ ਦੱਸੇਗਾ। ਸਤਿਗੁਰਾਂ ਦੇ ਚਰਨਾਂ ਚ ਗਏ, ਜਾ ਕੇ ਪੁੱਛਿਆ ਗਰੀਬ ਨਿਵਾਜ ਆ ਸ਼ੰਕਾ ਹੈ, ਆਪ ਜੀ ਕਿਰਪਾ ਕਰਕੇ ਸਾਡੇ ਸ਼ੰਕੇ ਦਾ ਸਮਾਧਾਨ ਕਰ ਦਿਓ ਕਿ ਇਹ ਫਾਇਦਾ ਕਿਹਨੂੰ ਹੋਇਆ। ਸਤਿਗੁਰੂ ਜੀ ਹੁਕਮ ਕੀਤਾ ਇਹ ਮੋਹਰਾਂ ਇਸ ਨੇ ਦਾਨ ਕੀਤੀਆਂ ਹੋਈਆਂ ਸਨ, ਪਰ ਮੰਦੇ ਪਾਸੇ ਜਾ ਜਾ ਕੇ ਉਹ ਸਾਰੀਆਂ ਮੋਹਰਾਂ ਸੜ ਗਈਆਂ ਨੇ, ਇੱਕ ਮੋਹਰ ਬਾਕੀ ਰਹਿ ਗਈ ਹੈ। ਇੰਜ ਵੀ ਵਿਦਵਾਨ ਲੋਕ ਕਹਿੰਦੇ ਨੇ ਕਿ ਉਹ ਇਸ ਕਰਕੇ ਬਾਕੀ ਰਹਿ ਗਈ ਸੀ ਕਿ ਉਹ ਗੁਰੂ ਨਾਨਕ ਦਾ ਦਰਸ਼ਨ ਕਰਨ ਵਾਲੇ ਦਾ ਦਰਸ਼ਨ ਕਰਦਾ ਸੀ। ਇੰਜ ਵੀ ਕਹਿੰਦੇ ਨੇ ਕਿ ਉਹ ਮੋਹਰ ਆਪਣੀ ਹੱਥੀਂ ਉਸਨੇ ਦਾਨ ਕੀਤੀ ਹੋਈ ਸੀ। ਭਾਵ ਇਹ ਹੈ ਕਿ ਉਹਦਾ ਸਾਰਾ ਕੁਝ, ਹਰ ਬਿਸਰਤ ਤੇਰੇ ਗੁਣ ਗਲਿਆ, ਉਹਦਾ ਕੀਤਾ ਹੋਇਆ ਦਾਨ ਵੀ ਗਲ ਗਿਆ। ਪਰ ਦੂਸਰੇ ਪਾਸੇ ਸਤਿਗੁਰੂ ਜੀ ਹੁਕਮ ਕੀਤਾ ਕਿ ਇਸ ਨੂੰ ਸੂਲੀ ਲੱਗਣੀ ਸੀ, ਸੂਲੀ ਚੜਨਾ ਸੀ ਇਸ ਨੇ, ਪਰ ਇਸ ਸਾਧ ਸੰਗਤ ਦਾ, ਗੁਰੂ ਦਰਸ਼ਨ ਦਾ, ਨਾਮ ਜਪਣ ਦਾ ਇਹ ਫਾਇਦਾ ਹੋਇਆ ਕਿ ਇਹ ਜਿਹੜੀ ਸੂਲੀ ਸੀ ਉਹ ਸੂਲ ਬਣ ਗਈ ਹੈ। ਮੇਰਾ ਅਰਜ ਕਰਨ ਤੋਂ ਭਾਵ ਸੀ ਪਾਤਸ਼ਾਹ ਕਹਿੰਦੇ ਨੇ ਹਰ ਬਿਸਰਤ ਤੇਰੇ ਗੁਣ ਗਲਿਆ, ਕਿਉਂ ਨਹੀਂ ਚੇਤੇ ਕਰਦਾ ਤੂੰ? ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਬਚਨ ਕੀਤਾ, ਗਰੀਬ ਨਿਵਾਜ ਕਹਿੰਦੇ ਨੇ ਕਿ ਇਹ ਜਿਹੜਾ ਮਨ ਹੈ ਨਾ, ਇਹ ਮਨ ਇਸ ਤਰ੍ਹਾਂ ਦਾ ਕਿ ਇਹਦੇ ਵਿੱਚ ਲੋਹਾ ਜਿਹੜਾ ਉਹ ਤਪਾਇਆ ਜਾ ਰਿਹਾ। ਕਾਇਆ ਆਰਣ, ਮਨ ਵਿੱਚ ਲੋਹਾ, ਕਾਇਆ ਆਰਣ ਹੈ, ਆਰਣ ਤੋਂ ਭਾਵ ਹੁੰਦਾ ਭੱਠੀ। ਕਾਇਆ ਆਰਣ ਮਨ ਵਿੱਚ ਲੋਹਾ, ਪੰਚੀ ਅਗਨ ਤਿਤ ਲਾਗ ਰਹੀ। ਇਸ ਸਰੀਰ ਰੂਪੀ ਭੱਠੀ ਦੇ ਵਿੱਚ ਮਨ ਨੂੰ ਤਪਾਇਆ ਜਾ ਰਿਹਾ, ਤੇ ਕਿਹਦੇ ਵੱਲੋਂ ਤਪਾਇਆ ਜਾ ਰਿਹਾ? ਪੰਜ ਅਗਨੀਆਂ ਵੱਲੋਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਪੰਜ ਅਗਨ ਤੇ ਤਲਾਗ ਰਹੀ, ਪੰਜ ਅੱਗਾਂ ਲੱਗੀਆਂ ਪਈਆਂ ਨੇ। ਹੁਣ ਸਤਸੰਗੀ ਜਨੋ, ਅੱਗ ਤੇ ਇੱਕ ਨਹੀਂ ਮਾਣ, ਇੱਕ ਪਾਸੇ ਅੱਗ ਹੋਵੇ ਤੇ ਮਨੁੱਖ ਬਚਾਅ ਕਰ ਸਕਦਾ ਕਿ ਥੋੜਾ ਪਿੱਛੇ ਹਟ ਜਾਵੇ, ਪਰ ਸਤਸੰਗੀ ਜਨੋ ਚਾਰ ਚੁਫੇਰੇ ਅੱਗਾਂ ਨੇ ਔਰ ਉਹਨਾਂ ਅੱਗਾਂ ਨੇ ਮਨੁੱਖ ਨੂੰ ਘੇਰਿਆ ਹੋਇਆ ਤੇ ਇੰਨੀਆਂ ਜ਼ਬਰਦਸਤ ਅੱਗਾਂ ਨੇ ਕਿ ਕੂਕ ਪੁਕਾਰ ਸੁਣਨ ਵਾਲਾ ਵੀ ਕੋਈ ਨਹੀਂ। ਸੜ ਰਿਹਾ ਮਨੁੱਖ, ਦਿਨ ਰਾਤ ਸੜ ਰਿਹਾ। ਕਾਮ ਤੰਗ ਕਰਦਾ, ਕ੍ਰੋਧ ਤੰਗ ਕਰਦਾ, ਲੋਭ ਤੰਗ ਕਰਦਾ, ਮੋਹ ਤੰਗ ਕਰਦਾ, ਹੰਕਾਰ ਤੰਗ ਕਰਦਾ, ਦਿਨ ਰਾਤ ਲੱਗੇ ਹੋਏ ਨੇ। ਕੋਈ ਵਕਤ ਐਸਾ ਨਹੀਂ ਕਿ ਜਿਹੜੇ ਵੇਲੇ ਇਸ ਮਨ ਦਾ ਛੁਟਕਾਰਾ ਹੋ ਸਕਦਾ ਹੋਵੇ ਇਹਨਾਂ ਅੱਗਾਂ ਤੋਂ, ਕਿਸੇ ਵੇਲੇ ਵੀ ਨਹੀਂ ਹੁੰਦਾ। ਜਾਗਦਿਆਂ ਤੇ ਕਿਤੇ ਰਹਿ ਗਿਆ, ਸੁੱਤਿਆਂ ਹੋਇਆ ਨਹੀਂ ਹੁੰਦਾ, ਸਾਧ ਸੰਗਤ ਵਿੱਚ ਬੈਠਿਆਂ ਹੋਇਆਂ ਵੀ ਛੁਟਕਾਰਾ ਨਹੀਂ ਹੁੰਦਾ। ਸਾਧ ਸੰਗਤ ਵਿੱਚ ਬੈਠਿਆਂ ਵੀ ਮਨ ਦੇ ਵਿੱਚ ਕਦੀ ਕ੍ਰੋਧ ਦੇ ਭਾਵ ਉਪਜਦੇ ਨੇ, ਕਦੀ ਮੋਹ ਦੇ ਭਾਵ ਉਪਜਦੇ ਨੇ, ਕਦੀ ਕਾਮ ਦੇ ਭਾਵ ਉਪਜਦੇ ਨੇ। ਸਾਧ ਸੰਗਤ ਵਿੱਚ ਬੈਠਿਆਂ ਵੀ ਇਹ ਅੱਗਾਂ ਤੰਗ ਕਰ ਰਹੀਆਂ ਨੇ, ਕਰਦੀਆਂ ਨੇ। ਭਾਈ ਸੰਤੋਖੇ ਜੋਗੀ ਨੂੰ ਪੁੱਛਿਆ ਸੀ ਗੁਰੂ ਸਾਹਿਬ ਨੇ, ਸੁਣਾ ਕਦੋਂ ਦਾ ਬੈਠਾ ਹੈ? ਤ੍ਰੇਤੇ ਦਾ ਬੈਠਾ ਹਾਂ ਗਰੀਬ ਨਿਵਾਜ। ਸਤਿਗੁਰੂ ਸੱਚੇ ਪਾਤਸ਼ਾਹ ਪੁੱਛਿਆ ਫਿਰ ਸ਼ਕਦਾ ਕੀ ਹੈ? ਕਹਿਣ ਲੱਗਾ ਜੀ ਪੌਣ ਹਾਰੀ ਹਾਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਪੁੱਛਿਆ ਜੇ ਪੌਣ ਹਾਰੀ ਹੈ, ਹਵਾਈ ਛੱਕ ਕੇ ਗੁਜ਼ਾਰਾ ਕਰਦਾ ਹੈ, ਤੇ ਫਿਰ ਤੂੰ ਇਹ ਦੱਸ ਕਿ ਮਨ ਦੀ ਅਵਸਥਾ ਕੀ ਹੈ? ਹੱਥ ਜੋੜ ਕੇ ਕਹਿਣ ਲੱਗਾ ਸੱਚਿਆ ਪਾਤਸ਼ਾਹ, ਉਵੇਂ ਤੇ ਕਿਰਪਾ ਹੈ ਆਪ ਜੀ ਦੀ ਠੀਕ ਹੈ, ਪਰ ਕਾਮ ਇੱਥੇ ਵੀ ਕਦੀ ਕਦੀ ਆਣ ਤੰਗ ਕਰਦਾ। ਹਵਾ ਖਾਣ ਵਾਲੇ ਮਨੁੱਖ ਨੂੰ ਵੀ ਤੰਗ ਕਰ ਰਿਹਾ, ਜਿਹੜਾ ਗੁਰੂ ਦੀ ਯਾਦ ਵਿੱਚ ਬੈਠਾ ਉਹਨੂੰ ਵੀ ਤੰਗ ਕਰ ਰਿਹਾ। ਭਾਵ ਇੰਨਾ ਇਹ ਜ਼ਿਆਦਾ ਪ੍ਰਭਾਵ ਪਾਇਆ ਹੋਇਆ ਇਹਨਾਂ ਅੱਗਾਂ ਨੇ ਮਨ ਦੇ ਉੱਤੇ ਕਿ ਇਹਦੇ ਕੋਲੋਂ ਬਚਣਾ ਔਖਾ ਹੋ ਗਿਆ। ਇਸੇ ਵਾਸਤੇ ਸਤਿਗੁਰੂ ਜੀ ਕਹਿੰਦੇ ਨੇ ਕੋ ਕੋ ਨਾ ਬਿਗੂਤੋ ਮੈਂ ਕੋ ਆਹੇ, ਕੌਣ ਕੌਣ ਨੇ ਠੱਗਿਆ ਗਿਆ, ਮੈਂ ਕੌਣ ਆ ਗਰੀਬ ਵਿਚਾਰਾ। ਇਹ ਪੰਜ ਐਸੇ ਬਲੀ ਨੇ ਜਿਨ੍ਹਾਂ ਬਾਰੇ ਸਤਿਗੁਰੂ ਜੀ ਰਾਗ ਆਸਾ ਵਿੱਚ ਫੁਰਮਾਨ ਕਰਦੇ ਨੇ। ਗਰੀਬ ਨਿਵਾਜ ਕਹਿੰਦੇ ਨੇ ਚਾਰ ਬਰਨ ਚੌਹਾ ਕੇ ਮਰਦਨ, ਖਟ ਦਰਸ਼ਨ ਕਰ ਤਲੀ ਰੇ, ਸੁੰਦਰ ਸੁਗੜ ਸਰੂਪ ਸਿਆਣੇ, ਪੰਚੋ ਹੀ ਮੋਹਿ ਛਲੀ ਰੇ, ਜਿਨ ਜਿਨ ਮਿਲ ਮਾਰੇ ਪੰਚ ਸੂਰਬੀਰ, ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬਿਦਾਰ ਗੁਦਾਰੇ, ਸੋ ਪੂਰਾ ਇਹ ਕਲੀ ਰੇ। ਪਰ ਔਖੀ ਗੱਲ ਹੈ, ਪਾਤਸ਼ਾਹ ਕਹਿੰਦੇ ਨੇ ਵੱਡੀ ਕੌਮ ਵਸ ਭਾਗ ਹੈ ਨਾਹੀ, ਮੋਹਕਮ ਫੌਜ ਹਠਲੀ ਰੇ, ਕਹੋ ਨਾਨਕ ਤਿੰਨ ਜਨ ਨਿਰਦਲਿਆ, ਜੇ ਸਾਧ ਸੰਗਤ ਕਹਿ ਝੱਲੀ ਰੇ। ਬਚਾ ਹੋ ਸਕਦਾ ਪਰ ਸਿਰਫ ਸਾਧ ਸੰਗਤ ਦੇ ਝੱਲ ਵਿੱਚ ਆਣ ਕੇ, ਗੁਰੂ ਦੀ ਸ਼ਰਨ ਵਿੱਚ ਆਣ ਕੇ। ਗੁਰੂ ਦੀ ਸ਼ਰਨ ਤੋਂ ਬਿਨਾਂ ਹੋਰ ਕੋਈ ਆਸਰਾ ਨਹੀਂ। ਇਸ ਵਾਸਤੇ ਪਾਤਸ਼ਾਹ ਕਹਿੰਦੇ ਨੇ ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ। ਤੇ ਕਿਹਾ ਗਿਆ ਗਰੀਬ ਨਿਵਾਜ ਸੱਚੇ ਪਾਤਸ਼ਾਹ, ਹੁਣ ਅੱਗ ਨੂੰ ਪਖਾਉਣ ਵਾਸਤੇ ਕੋਈ ਕੋਲੇ ਵੀ ਤੇ ਪਾਏ ਹੋਣਗੇ, ਕੋਈ ਬਾਲਣ ਵੀ ਤੇ ਪੈਂਦਾ ਹੋਵੇਗਾ। ਤੇ ਪਾਤਸ਼ਾਹ ਕਹਿੰਦੇ ਨੇ ਕੋਇਲੇ ਪਾਪ ਪੜੇ ਤਿਸ ਉੱਪਰ, ਜਿਹੜੇ ਮਨੁੱਖ ਦੇ ਕੀਤੇ ਹੋਏ ਪਾਪ ਕਰਮ ਨੇ ਉਹਦੇ ਉੱਤੇ ਕੋਲੇ ਪੈ ਰਹੇ ਨੇ, ਦਿਨ ਰਾਤ ਕੋਲੇ ਪੈ ਰਹੇ ਨੇ, ਤੇ ਉਹਨਾਂ ਕੋਲਿਆਂ ਦੇ ਨਾਲ ਇਹ ਅੱਗਾਂ ਜਿਹੜੀਆਂ ਨੇ ਭਖ ਰਹੀਆਂ ਨੇ, ਮੱਚ ਰਹੀਆਂ ਨੇ, ਸੜ ਰਿਹਾ ਮਨ। ਕੋਇਲੇ ਪਾਪ ਪੜੇ ਤਿਸ ਉੱਪਰ, ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ, ਉਹ ਲੁਹਾਰ ਨੇ ਆਪਣੇ ਲੋਹੇ ਨੂੰ ਮਨ ਮਰਜ਼ੀ ਦੀ ਸ਼ਕਲ ਦੇਣ ਵਾਸਤੇ ਇੱਕ ਔਜ਼ਾਰ ਰੱਖਿਆ ਹੁੰਦਾ ਸੰਨੀ, ਉਹ ਸੰਨੀ ਦੇ ਨਾਲ ਪਾਸਾ ਪਲਟਦਾ ਉਹਦਾ। ਕੀ ਇੱਥੇ ਵੀ ਕੋਈ ਪਾਸਾ ਪਲਟਣ ਵਾਲਾ ਹੈ, ਇੱਥੇ ਵੀ ਕੋਈ ਸੰਨੀ ਹੈ? ਪਾਤਸ਼ਾਹ ਕਹਿਣ ਲੱਗੇ ਹਾਂ, ਇੱਥੇ ਸੰਨੀ ਹੈ ਚਿੰਤਾ ਦੀ, ਇੱਥੇ ਚਿੰਤਾ ਦੀ ਸੰਨੀ ਹੈ ਜਿਹੜੀ ਮਨੁੱਖ ਦੇ ਪਾਸੇ ਪਲਟ ਰਹੀ ਹੈ, ਰਾੜ ਰਹੀ ਹੈ, ਸਾਰੇ ਪਾਸਿਓਂ ਸਾੜ ਰਹੀ ਹੈ ਇਸ ਮਨ ਨੂੰ। ਕੋਇਲੇ ਪਾਪ ਪੜੇ ਤਿਸ ਉੱਪਰ, ਮਨ ਜਲਿਆ ਸੰਨੀ ਚਿੰਤ ਪਈ, ਇਸ ਚਿੰਤਾ ਰੂਪੀ ਸੰਨੀ ਨੇ ਸਾੜ ਦਿੱਤਾ ਇਸ ਮਨ ਨੂੰ, ਸੜ ਗਿਆ। ਹੁਣ ਇਹ ਸੜਿਆ ਹੋਇਆ ਮਨ ਕਿਸੇ ਕੰਮ ਦਾ ਨਹੀਂ ਰਹਿ ਗਿਆ, ਸੜਿਆ ਹੋਇਆ ਲੋਹਾ ਕਿਸੇ ਕੰਮ ਦਾ ਨਹੀਂ ਰਹਿ ਗਿਆ, ਹੁਣ ਕੀ ਕੀਤਾ ਜਾਏ? ਕੁਝ ਹੋ ਸਕਦਾ? ਕਹਿਣ ਲੱਗੇ ਹੋ ਸਕਦਾ, ਇੱਕ ਹੀ ਸਾਧਨ ਹੈ। ਜਨਮਾਂ ਜਨਮਾਤਰਾਂ ਤੋਂ ਸੜਦਾ ਆ ਰਿਹਾ, ਸੜ ਸੜ ਕੇ ਇੱਕ ਮੈਲ ਦਾ ਹੀ ਰੂਪ ਬਣ ਗਿਆ ਹੋਇਆ, ਸਾੜ ਹੀ ਬਣ ਗਿਆ ਹੋਇਆ, ਇਹ ਮਨ ਰੂਪੀ ਲੋਹਾ ਜਿਹੜਾ ਇਹ ਫੇਰ ਸੋਨਾ ਬਣ ਸਕਦਾ, ਕਿਵੇਂ ਬਣੇਗਾ? ਕੋਈ ਸਾਧਨ ਹੈ? ਕਹਿਣ ਲੱਗੇ ਹਾਂ, ਉਹ ਇੱਕੋ ਹੀ ਹੈ ਤੇ ਉਹ ਹੈ ਗੁਰੂ ਦੀ ਸ਼ਰਨ। ਪਿਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ, ਇਹ ਉਹੀ ਸ਼ਬਦ ਹੈ ਜਿਹੜਾ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜਦੋਂ ਬਾਬਾ ਅਮਰਦਾਸ ਜੀ ਦੇ ਰੂਪ ਵਿੱਚ ਨੇ ਤੇ ਬਾਬਾ ਅਮਰਦਾਸ ਜੀ ਨੂੰ ਬ੍ਰਹਮਚਾਰੀ ਨੇ ਜਦੋਂ ਟਕੋਰ ਲਾਈ ਕਿ ਅੱਜ ਮੈਂ ਬੇਗੁਰੇ ਦੇ ਹੱਥੋਂ ਜਲ ਛਕ ਲਿਆ, ਪ੍ਰਸ਼ਾਦਾ ਛਕ ਲਿਆ, ਮੇਰਾ ਕੀਤਾ ਹੋਇਆ ਸਾਰਾ ਕਰਮ ਧਰਮ ਨਿਸਫਲ ਚਲਾ ਗਿਆ, ਜਦੋਂ ਉਸਦੇ ਮਨ ਵਿੱਚ ਇਹ ਆਈ, ਉਸਨੇ ਕਹਿ ਦਿੱਤਾ, ਠੇਸ ਲੱਗੀ ਬਾਬਾ ਅਮਰਦਾਸ ਦੇ ਮਨ ਨੂੰ। ਹੁਣ ਇੰਨੀ ਠੇਸ ਜਿਹੜੀ ਸੀ ਉਹ ਨਾ ਸਹਾਰ ਸਕਿਆ, ਮਨ ਕਲਪ ਰਿਹਾ ਸੀ, ਉਤਾਵਲਾ ਹੋ ਰਿਹਾ ਸੀ, ਕੋਈ ਸਾਧਨ ਲੱਭੇ, ਕਿੱਥੋਂ ਗੁਰੂ ਲੱਭੇ। ਹੁਣ ਗੁਰੂ ਦੀ ਭਾਲ ਵਿੱਚ ਜਦੋਂ ਮਨ ਉੱਡਿਆ, ਇਹ ਮਨ ਰੂਪੀ ਪੰਖੀ ਉੱਡਦਾ ਪਿਆ, ਗੁਰੂ ਦੀ ਭਾਲ ਚ ਕਿੱਥੋਂ ਜਾਵਾਂਗਾ, ਕਿੱਥੋਂ ਲੱਭੇਗਾ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵੇਚਾਈ, ਕਿਤੇ ਕੋਈ ਦੱਸ ਪਾਵੇਗਾ। ਪਰ ਸਤਸੰਗੀ ਜਨੋਂ, ਮੈਂ ਇੱਕ ਅਰਜ ਕਰਦਿਆਂ, ਮਨ ਭਾਲ ਨਹੀਂ ਕਰਦਾ, ਮਨ ਮੰਗ ਨਹੀਂ ਮੰਗਦਾ। ਜਦੋਂ ਕਦੀ ਮਨ ਮੰਗ ਮੰਗ ਲਵੇ ਨਾ ਤੇ ਜੋ ਮੰਗੇ ਇਸ ਨੂੰ ਮਿਲ ਜਾਂਦਾ। ਬਾਬਾ ਅਮਰਦਾਸ ਪਹਿਲਾਂ ਹੀ ਉੱਥੇ ਸਨ, ਬਾਬਾ ਅਮਰਦਾਸ ਪਹਿਲਾਂ ਹੀ ਉੱਥੇ ਸਨ, ਉਹਨਾਂ ਦੀ ਨੂੰ ਬੀਬੀ ਅਮਰੋ ਵੀ ਪਹਿਲਾਂ ਹੀ ਉੱਥੇ ਸੀ। ਪਰ ਗੁਰੂ ਕੇ ਪਿਆਰਿਓ, ਜਿੱਥੇ ਉਹ ਜਿਹੜੀ ਬੀਬੀ ਅਮਰੋ ਵੀ ਉੱਥੇ ਨੇ, ਬਾਬਾ ਅਮਰਦਾਸ ਵੀ ਉੱਥੇ ਨੇ, ਪਰ ਸੰਯੋਗ ਜਿਹੜਾ ਗੁਰੂ ਦੇ ਮਿਲਾਪ ਦਾ ਉਹ ਅੱਜ ਤੱਕ ਨਹੀਂ ਬਣਿਆ, ਕਿਉਂਕਿ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਵੀ ਕੋਈ ਦੂਰ ਨਹੀਂ ਰਹਿ ਰਹੇ। ਗੁਰੂ ਨਾਨਕ ਦਾ ਸਮਾਂ ਵੀ ਹਾਲੇ ਹੁਣ ਲੰਘਿਆ ਤੇ ਉਹ ਵੀ ਕੋਈ ਦੂਰ ਦਾ ਸਮਾਂ ਨਹੀਂ, ਪਰ ਅੱਜ ਤੱਕ ਮੰਗ ਹੀ ਨਹੀਂ ਸੀ ਮਨ ਵਿੱਚ ਪੈਦਾ ਹੋਈ ਕਿ ਉਹ ਇਸ ਮਨੂਰ ਨੂੰ ਸੋਨਾ ਬਣਾਉਣ ਵਾਲਾ ਪਾਰਸ ਸਤਿਗੁਰੂ ਮਿਲ ਜਾਏ, ਇਹ ਮੰਗ ਹੀ ਨਹੀਂ ਸੀ ਪੈਦਾ ਹੋਈ ਤੇ ਉਹ ਗੁਰੂ ਕਿਵੇਂ ਮਿਲਦਾ। ਮੰਗ ਪੈਦਾ ਹੋਈ, ਉਛਾਲਾ ਆਇਆ, ਚੇਤਤ ਚੇਤਤ ਨਿਕਸਿਓ ਨੀਰ, ਅੱਖਾਂ ਵਿੱਚੋਂ ਨੀਰ ਵਹਿ ਰਿਹਾ ਸੀ, ਰਾਤ ਜਿਹੜੀ ਸੀ ਉਸਲ ਵਾਟੇ ਭੰਨਦਿਆਂ ਲੰਘੀ ਸੀ। ਅੰਮ੍ਰਿਤ ਵੇਲਾ ਹੋਇਆ, ਬੀਬੀ ਅਮਰੋ ਨੇ ਰਿੜਕਣਾ ਪਾਇਆ ਤੇ ਨਾਲ ਹੀ ਇਹ ਬਚਨ ਜਿਹੜਾ ਸੀ ਇਹ ਪੜ੍ਹਨਾ ਸ਼ੁਰੂ ਕਰ ਦਿੱਤਾ ਕਿ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ। ਪਹਿਲਾਂ ਉਸਨੂੰ ਇਹ ਜਾਪ ਰਿਹਾ ਸੀ ਬਾਬਾ ਅਮਰਦਾਸ ਜੀ ਨੂੰ ਕਿ ਜਿੰਨਾ ਇਹ ਸ਼ਬਦ ਪੜ੍ਹਿਆ ਜਾ ਰਿਹਾ ਕਿ ਕਾਇਆ ਆਰਣ ਮਨ ਵਿੱਚ ਲੋਹਾ ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ ਸੰਨੀ ਚਿੰਤ ਭਈ। ਇਹ ਸਾਰਾ ਕੁਝ ਮੇਰੇ ਤੇ ਹੀ ਢੁੱਕ ਰਿਹਾ, ਮਹਿਸੂਸ ਹੋ ਰਿਹਾ ਸੀ ਮੇਰੇ ਤੇ ਢੁੱਕ ਰਿਹਾ, ਇਹ ਮੇਰੀ ਗੱਲ ਹੋ ਰਹੀ ਹੈ ਤੇ ਨਾਲ ਇਹ ਵੀ ਮਨ ਚ ਆਉਂਦੀ ਸੀ ਇਹ ਗੱਲ ਤੇ ਮੇਰੀ ਹੋ ਰਹੀ ਹੈ, ਪਰ ਇਹਦਾ ਕੋਈ ਇਲਾਜ ਵੀ ਦੱਸੇਗਾ। ਤੇ ਹੁਣ ਵੈਦ ਦਾ ਕੰਮ ਇਹ ਹੈ, ਵੈਦ ਉਸਨੂੰ ਹੀ ਆਖਿਆ ਜਾ ਸਕਦਾ, ਡਾਕਟਰ ਉਸਨੂੰ ਹੀ ਆਖਿਆ ਜਾ ਸਕਦਾ ਜਿਹੜਾ ਕੇਵਲ ਰੋਗ ਦੀ ਪਛਾਣ ਨਾ ਕਰੇ, ਜਾਂ ਕੇਵਲ ਦਵਾਈ ਬਾਰੇ ਨਾ ਜਾਣਦਾ ਹੋਵੇ। ਨਾ ਤੇ ਕੇਵਲ ਦਵਾਈ ਜਾਣਨ ਵਾਲਾ ਡਾਕਟਰ ਵੈਦ ਹੋ ਸਕਦਾ ਤੇ ਨਾ ਕੇਵਲ ਰੋਗ ਦੀ ਪਛਾਣ ਕਰਨ ਵਾਲਾ ਹੀ ਡਾਕਟਰ ਵੈਦ ਹੋ ਸਕਦਾ। ਡਾਕਟਰ ਉਸਨੂੰ ਵੈਦ ਉਸਨੂੰ ਮੰਨਾਂਗੇ ਜਿਹੜਾ ਪਹਿਲਾਂ ਰੋਗ ਦੀ ਪਛਾਣ ਕਰੇ ਤੇ ਰੋਗ ਤੋਂ ਬਾਅਦ ਇਲਾਜ ਦੀ ਵੀ ਪਛਾਣ ਹੋਵੇ ਉਸਨੂੰ। ਵੈਦਾ ਵੈਦ ਸੋ ਵੈਦ ਤੂੰ ਪਹਿਲਾਂ ਰੋਗ ਪਛਾਣ, ਐਸਾ ਦਾਰੂ ਲੋੜ ਲਹੋ ਜਿਤ ਵੰਨਿਆ ਰੋਗਾ ਕਹਾਣ, ਉਸ ਨੂੰ ਵੈਦ ਆਖਿਆ ਜਾ ਸਕਦਾ। ਸੋ ਗੁਰੂ ਨਾਨਕ ਰੂਪੀ ਵੈਦ ਨੇ ਇੱਕ ਕਿਰਪਾ ਕੀਤੀ ਸੀ, ਨਾਲ ਹੀ ਇਲਾਜ ਵੀ ਦੱਸਿਆ ਸੀ। ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਿਨੇਹਾ, ਇਹ ਹੁਕਮ ਕੀਤਾ ਸੀ। ਜਦੋਂ ਬਾਬਾ ਅਮਰਦਾਸ ਦੇ ਕੰਨਾਂ ਵਿੱਚ ਇਹ ਆਵਾਜ਼ ਪਈ, ਦੌੜ ਕੇ ਬੀਬੀ ਅਮਰੋ ਕੋਲ ਚਲਾ ਗਿਆ। ਪਰ ਹਰ ਲੋਭ ਹਰ ਲੋਕਾਚਾਰ, ਪਰ ਹਰ ਕਾਮ ਕ੍ਰੋਧ ਅਹੰਕਾਰ, ਦੁਨੀਆਂ ਦੀਆਂ ਲੱਜਾ ਦੇ ਸਾਰੇ ਦਰਵਾਜ਼ੇ ਟੁੱਟ ਗਏ। ਬਾਬਾ ਅਮਰਦਾਸ ਹੱਥ ਜੋੜ ਕੇ ਬੀਬੀ ਅਮਰੋ ਦੇ ਸਾਹਮਣੇ ਖਲੋਤੇ ਸਨ, ਧੀਏ ਪੁੱਤਰੀ ਇਹ ਸ਼ਬਦ ਕਿਸ ਦਾ ਹੈ, ਇਹ ਸ਼ਬਦ ਕਿਸ ਦਾ ਹੈ ਜਿਹੜੀ ਤੂੰ ਬਾਣੀ ਪੜ੍ਹ ਰਹੀ ਹੈ, ਜਿਹੜਾ ਸ਼ਬਦ ਪੜ੍ਹ ਰਹੀ ਹੈ ਇਹ ਕਿਸ ਦਾ ਸ਼ਬਦ ਹੈ, ਇਹ ਤਾਂ ਸਾਰੀ ਦੀ ਸਾਰੀ ਮੇਰੇ ਮਨ ਦੀ ਹੀ ਵਿਥਿਆ, ਮੈਨੂੰ ਦੱਸ ਤਾਂ ਸਹੀ ਇਹ ਕਿਸ ਦਾ ਸ਼ਬਦ ਹੈ। तो सत्संगी जनो बीबी अमरो ने दसिया कि पिता जी ए शब्द मेरे पिता जी दे सतगुरु गुरु नानक देव सच्चे पातशाह दे। अजकल किथे ने कहन लगे अजकल उन्हां दी थां ते मेरे पिता जी गुरु अंगद देव सच्चे पातशाह कृपा कर रहे ने। अच्छा मैनू भी नाल लै चल। फिर गुरु अमरदास सच्चे पातशाह बाबा अमरदास दे रूप विच अपने कुड़मा दे दरवाजे ते जाके बैठे। दुनियावी तौर ते कुड़माचारी सी पर सत्संगी जनों मन बन गया होया सी, अपने आप दा एहसास हो गया होया सी मैं किथे खलोता। असी आम करके प्राप्ति तो विहूणे इसे करके ही रह जाने क्योंकि सानू अपनी स्थिति दा ही जायजा नहीं। असी किथे खलोते हुए हैं, असी की कर रहे हैं, क्यों नहीं स्थिति दा जायजा। इस वास्ते स्थिति दा जायजा नहीं क्योंकि असी अपने अंदर कदी वेखिया ही नहीं। असी तो लोगों वल वेखते हैं, लोग की करते हैं, असी ये कदी वेखिया ही नहीं असी की करते हैं, असी की कीता। बाबा अमरदास जी ने एक शब्द सुनिया, पया मनूर कंचन फिर होवै जे गुर मिलै तनेहा। असी सैकड़े वारी पढ़िया यह शब्द पर किन्ना को असर होया, किन्ना को असर होया, किन्नी कु मंग उठी, किन्ना कु लालच आया, किन्नी कु लालसा आई मन विच के गुरु का दर्शन करना चाहिए, गुरु कित्थे मिलेगा। किन्निया को अरदासां कीतियां, शब्द पढ़ के भी अरदास दे शब्द नहीं बने, शब्द पढ़ के भी अंदर लालसा तांग पैदा नहीं होई। क्यों नहीं होई? क्योंकि अपनी स्थिति का पता ही नहीं। अपने आप नूं ते अगे ही राजा समझी बैठा है, अपने आप नूं ते अगे ही अमीर बनी बैठा समझी बैठा है। जिन्ना चिर अपने आप नूं अमीर समझदा बंदा उन्ना चिर किसी के दरवाजे ते जाके भीख किवें मंग लेगा, हथ किवें अड लवेगा, ओही जाके भीख मंगेगा, ओही जाके आसरा तकेगा किसी का, जिसनों यह एहसास हो जाएगा कि जेड़ी चीज उथे है वह मेरे को है नहीं। पर मनुख तो कहिंदा मेरे को हैगा सारा कुछ, मैं तो खुद साधु हाँ, मैं तो इनिया बाणिया पढ़दा, मैं तो रोज साध संगत विच जाना, मनुख की मन की अवस्था तो यह है। पर सत्संगी जनों पया मनूर कंचन फिर होवै, जेड़ा मन खराब हो चुकया होया सी, संसार दी इस अवस्था तक पहुंच चुकिया सी, मनूर दी अवस्था तक पहुंच चुकिया सी, उस ते जदों गुरु दी कृपा हो गई, गुरु दी बख्शिश हो गई, गुरु पारस दे नाल छोंदिया सार वो कंचन बन गया, सोना बन गया। एक नहीं, दो नहीं, बेअंत मिसाला ने इस ते। सत्संगी जनों गुरु रूपी पारस कैसा है, कई बारी ते वेखण च आउंदा है कि चरना नाल स्पर्श करन नाल नहीं, चरना नाल स्पर्श करन नाल भी वह प्राप्ति नहीं हुंदी। ते कई बारी जदों गुरु दा रजा बन जाए, गुरु दी बख्शिश हो जाए ना, ते उदों तुरे जांदे किसे मनुख ते भी बख्शिश हो जाती है, इत्थों तक विरोधियां ते भी बख्शिश हो जाती है, ये उहदी रजा है। मैं अर्ज करां इसे वास्ते गुरबाणी विच ये शब्द आया है गुरप्रसाद। गुरप्रसाद का संकल्प गुरबाणी विच बहुत उच्चा है। याद रखना कि अकाल पुरख की सिफत कीती है एक ओंकार सतनाम करता पुरख निरभउ निरवैर अकाल मूरत अजूनी सहभंग गुरप्रसाद। सहभंग तक सिफत है पर गुरप्रसाद रस्ता है। मिलेगा गुरप्रसाद नाल, गुरु की कृपा नाल, गुरु की दया नाल, गुरु के तरस नाल। रहम ते पीरा जां गुरु दी बख्शिश, गुरप्रसाद जां गुरपसाओ, ये सारे दे सारे शब्दां दी अहमियत अध्यात्मिक जीवन विच बहुत ज्यादा है। पर सत्संगी जनों ये तां चीज ते ओदी है ना, जदों जी करे वह किसे नूं देवे, ये चीज ओदी है, साडे वस नहीं। असी तां केवल तरला मार सकदे हां, हाथ अड़ सकते हैं, झोली अड़ सकते हैं, झोली फैला सकते हैं उहदे अगे कि कृपा कर अपना प्रसाद साड़ी झोली च पा दे, पर जे उहदी रजा होवेगी तो पावेगा ना। जे ना रजा बने तो कोल रहण वाले भी एवें रह जाते ने कई बार, बेअंत वारी दर्शन करन वाले भी एवें रह जाते ने कई बार, पर जदों उहदी दयालता हो गई किसी कामी क्रोधी लोभी हंकारी दे उत्ते भी ਤੇ ਉਸ ਦੇ ਉੱਤੇ ਵੀ ਤਰਸ ਕਰਕੇ ਗੁਰਪ੍ਰਸਾਦ ਨਾਲ ਝੋਲੀਆਂ ਭਰ ਦਿੱਤੀਆਂ ਉਸਨੇ। ਸੈਦ ਖਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੇ ਚੜ੍ਹਾਈ ਕਰਕੇ ਆਉਂਦਾ, ਭੈਣ ਦੇ ਰੋਕਿਆਂ ਨਹੀਂ ਰੁਕਦਾ। ਨਸੀਰਾ ਨੇ ਬੜਾ ਯਤਨ ਕੀਤਾ ਰੋਕਣ ਦਾ ਕਿ ਨਾ ਜਾ, ਉਹ ਤੇ ਅਕਾਲ ਪੁਰਖ ਹੈ, ਉਹ ਤੇ ਖੁਦਾ ਦਾ ਸਰੂਪ ਹੈ, ਨਾ ਜਾ। ਕਹਿੰਦਾ ਨਹੀਂ, ਬਚਨ ਕਰਕੇ ਆਇਆ ਕਿ ਜਾਂ ਗੁਰੂ ਨੂੰ ਜਿੰਦਾ ਫੜ ਕੇ ਲਿਆਵਾਂਗਾ, ਜਾਂ ਉਸ ਦਾ ਸਰੀਰ ਲੈ ਕੇ ਆਵਾਂਗਾ, ਉਸ ਦਾ ਸੀਸ ਲੈ ਕੇ ਆਵਾਂਗਾ। ਪ੍ਰਣ ਕਰਕੇ ਆਇਆ ਹਾਂ ਸਭਾ ਦੇ ਵਿੱਚ। ਮਰਦ ਆਪਣੀ ਜ਼ਬਾਨ ਤੋਂ ਝੂਠੇ ਨਹੀਂ ਪੈਂਦੇ, ਇੱਕ ਪਾਸੇ ਤੇ ਇਹ ਬਚਨ ਕਰਕੇ ਆਇਆ, ਪਰ ਪਤਾ ਨਹੀਂ ਕੋਈ ਪੂਰਬਲਾ ਕਰਮ ਹੈ, ਉਸ ਪੂਰਬਲੇ ਕਰਮ ਦਾ ਸਦਕਾ ਇਸ ਸੈਦ ਖਾਨ ਦਾ ਸੰਬੰਧ ਬਣਿਆ ਨਸੀਰਾਂ ਦੇ ਨਾਲ, ਕਿ ਨਸੀਰਾਂ ਵਰਗੀ ਇਸ ਦੀ ਭੈਣ ਹੈ। ਨਸੀਰਾਂ ਨੇ ਕਿੰਨੀਆਂ ਬੇਨਤੀਆਂ ਕੀਤੀਆਂ ਹੋਣਗੀਆਂ, ਕਿੰਨੀਆਂ ਪ੍ਰਾਰਥਨਾਵਾਂ ਕੀਤੀਆਂ ਹੋਣਗੀਆਂ ਆਪਣੇ ਪ੍ਰੀਤਮ ਪਿਆਰੇ ਸਤਿਗੁਰੂ ਦੇ ਚਰਨਾਂ ਵਿੱਚ, ਹੇ ਅੱਲਾ ਤਾਲਾ ਦੇ ਖਾਸ ਸਰੂਪ, ਕਿਰਪਾ ਕਰੀ, ਇਹ ਮੇਰਾ ਭਰਾ ਹੈ, ਇਹਦੇ ਤੇ ਤਰਸ ਕਰ ਦੇ, ਇਹਦੇ ਤੇ ਬਖਸ਼ਿਸ਼ ਕਰ ਦੇ, ਗੁਰਪ੍ਰਸਾਦ ਨਾਲ ਇਹਦੀ ਝੋਲੀ ਭਰ ਦੇ। ਬੇਨਤੀ ਕੀਤੀਆਂ ਹੋਣਗੀਆਂ, ਤਰਲੇ ਲਏ ਹੋਣਗੇ, ਔਰ ਪੂਰਬਲਾ ਕਰਮ ਜਾਗ ਪਿਆ। ਸੈਦ ਖਾਨ ਨਾਲ ਜੰਗ ਹੋਇਆ, ਇੱਕ ਦਿਨ ਜੰਗ ਲੜਿਆ ਗਿਆ। ਜੰਗ ਲੜਨ ਤੋਂ ਬਾਅਦ, ਇੱਕ ਦਿਨ ਦਾ ਜੰਗ ਹੋਣ ਤੋਂ ਬਾਅਦ, ਸੈਦ ਖਾਨ ਨੇ ਮਨ ਦੇ ਵਿੱਚ ਇੱਕ ਸੰਕਲਪ ਕੀਤਾ ਕਿ ਜੇ ਗੁਰੂ ਗੋਬਿੰਦ ਸਿੰਘ ਸੱਚਮੁੱਚ ਹੀ ਗੁਰੂ ਹੈ, ਜਿਵੇਂ ਮੇਰੀ ਭੈਣ ਕਹਿੰਦੀ ਸੀ ਕਿ ਉਹ ਅੱਲਾ ਤਾਲਾ ਦਾ ਖਾਸ ਰੂਪ ਸਰੂਪ ਹੈ, ਜੇ ਸੱਚਮੁੱਚ ਏਦਾਂ ਹੀ ਹੈ ਤੇ ਫਿਰ ਮੇਰੇ ਸਾਹਮਣੇ ਆਵੇ, ਮੇਰੇ ਸਾਹਮਣੇ ਆ ਜਾਏ। ਤੇ ਸਤਸੰਗੀ ਜਨੋ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਾਹਮਣੇ ਆਣ ਖਲੋਤੇ, ਕਹਿਣ ਲੱਗੇ, ਆਵਾਜ਼ ਮਾਰੀ ਆਣ ਕੇ, ਸੈਦ ਖਾਨ। ਜਦੋਂ ਸੈਦ ਖਾਨ ਦੇ ਕੰਨਾਂ ਵਿੱਚ ਆਵਾਜ਼ ਆਈ, ਤੇ ਆਵਾਜ਼ ਦਾ ਫਰਕ ਬੜਾ ਹੁੰਦਾ। ਸਤਸੰਗੀ ਜਨੋ, ਮੈਂ ਇਹ ਅਰਜ਼ ਕਰਦਿਆਂ ਕਿ ਆਵਾਜ਼ ਦਾ ਫਰਕ ਬੜਾ ਹੁੰਦਾ। ਕਈ ਵਾਰੀ ਅਸੀਂ ਤੁਰੇ ਜਾਂਦੇ ਹਾਂ ਰਸਤੇ 'ਚ, ਤੇ ਬੜੀਆਂ ਆਵਾਜ਼ਾਂ ਸਾਡੇ ਕੰਨਾਂ ਵਿੱਚ ਪੈਂਦੀਆਂ ਨੇ, ਪਰ ਅਸੀਂ ਆਵਾਜ਼ ਦਾ ਧਿਆਨ ਹੀ ਨਹੀਂ ਦਿੰਦੇ। ਤੇ ਕਈ ਵਾਰੀ ਕਿਸੇ ਮਨੁੱਖ ਨੂੰ ਅਸੀਂ ਬਿਲਕੁਲ ਜਾਣਦੇ ਤੱਕ ਵੀ ਨਹੀਂ ਹੁੰਦੇ, ਉਹਦੀ ਆਵਾਜ਼ ਕੰਨਾਂ 'ਚ ਪੈਂਦੀ ਹੈ ਤੇ ਆਪ ਮੁਹਾਰੇ ਪੈਰ ਰੁਕ ਜਾਂਦੇ ਨੇ। ਪੂਰਬਲਾ ਸੰਬੰਧ ਹੈ, ਕਿਸੇ ਪੂਰਬਲੇ ਸੰਬੰਧ ਦਾ ਸਦਕਾ ਪੈਰ ਰੁਕੇ ਨੇ, ਕਾਰਨ ਬਣਿਆ ਕੋਈ, ਉਹ ਆਵਾਜ਼ ਚੰਗੀ ਲੱਗਦੀ ਹੈ। ਕਿਉਂ ਚੰਗੀ ਲੱਗਦੀ ਹੈ? ਪੂਰਬਲਾ ਸੰਬੰਧ ਹੈ। ਉਹ ਆਵਾਜ਼ ਸੀ ਕਿ ਉਸਨੇ ਅੰਦਰ ਨੂੰ ਖਿੱਚ ਪਾ ਦਿੱਤੀ, ਕੌਣ ਆ ਗਿਆ? ਇੱਥੇ ਤਾਂ ਸਾਰੇ ਜਰਨੈਲ ਕਹਿਣ ਵਾਲੇ ਸਨ, ਇੱਥੇ ਤਾਂ ਸਾਰੇ ਮੇਰੇ ਸੇਵਕ ਸਨ, ਮੇਰੀ ਹਜ਼ੂਰੀ ਵਿੱਚ ਮੇਰੇ ਪਿੱਛੇ ਚੱਲਣ ਵਾਲੇ ਸਨ, ਇਹ ਮੇਰਾ ਨਾਂ ਲੈ ਕੇ ਆਵਾਜ਼ ਮਾਰਨ ਵਾਲਾ ਕੌਣ ਹੈ? ਜਦੋਂ ਅੱਖਾਂ ਚੁੱਕ ਕੇ ਵੇਖਿਆ, ਸਾਹਮਣੇ ਗੁਰੂ ਗੋਬਿੰਦ ਸਿੰਘ ਸਾਹਿਬ ਖਲੋਤੇ ਸਨ, ਅੱਖਾਂ ਆਪ ਮੁਹਾਰੇ ਨੀਵੀਆਂ ਹੋ ਗਈਆਂ, ਆਪ ਮੁਹਾਰੇ ਸ਼ਸਤਰ ਹੱਥਾਂ ਚੋਂ ਡਿੱਗ ਪਏ, ਹੱਥ ਜੁੜ ਗਏ। ਪਰ ਹੁਣ ਅਰਦਾਸ ਨਹੀਂ ਹੁੰਦੀ, ਹੁਣ ਬੇਨਤੀ ਵੀ ਨਹੀਂ ਹੁੰਦੀ, ਹੁਣ ਕੋਈ ਗੱਲ ਵੀ ਨਹੀਂ ਹੋ ਸਕਦੀ। ਹੱਥ ਜੁੜੇ ਹੋਏ ਨੇ, ਅੱਖਾਂ ਦੇ ਵਿੱਚੋਂ, ਨੇਤਰਾਂ ਦੇ ਵਿੱਚੋਂ ਜਲ ਜਾ ਰਿਹਾ ਕਿ ਇਹ ਤਾਂ ਉਹੀ ਹੈ ਜਿਸ ਦੇ ਬਾਰੇ ਮੈਂ ਅੱਜ ਹੀ ਇਹ ਸੰਕਲਪ ਕੀਤਾ ਸੀ। ਜੇ ਸੱਚਮੁੱਚ ਹੀ ਗੁਰੂ ਰਹੇ, ਸੱਚਮੁੱਚ ਹੀ ਖੁਦਾ ਦਾ ਸਰੂਪ ਹੈ ਤੇ ਮੇਰੇ ਸਾਹਮਣੇ ਆਵੇ, ਆ ਗਿਆ। ਪਰ ਸਤਸੰਗੀ ਜਨੋ, ਉਸੇ ਵੇਲੇ ਗੁਰਪ੍ਰਸਾਦ ਦੀ ਵਰਖਾ ਹੋਈ ਸੈਦ ਖਾਨ ਦੇ ਉੱਤੇ, ਔਰ ਉਹ ਸੈਦ ਖਾਨ ਜਿਹੜਾ ਕਦੀ ਬਾਦਸ਼ਾਹ ਦੀ ਕਚਹਿਰੀ ਦੇ ਵਿੱਚ ਪਾਨਾਂ ਦਾ ਬੀੜਾ ਮੂੰਹ ਚ ਪਾ ਕੇ, ਨੰਗੀ ਤਲਵਾਰ ਹੱਥ ਵਿੱਚ ਫੜ ਕੇ ਇਹ ਪ੍ਰਣ ਕਰਕੇ ਤੁਰਿਆ ਸੀ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਬਾਦਸ਼ਾਹ ਦੀ ਕਚਹਿਰੀ ਵਿੱਚ ਪੇਸ਼ ਕਰਾਂਗਾ, ਅੱਜ ਉਹ ਸੈਦ ਖਾਨ ਦੇ ਹਥਿਆਰ ਛੁੱਟ ਗਏ, ਅੱਜ ਉਹ ਸੈਦ ਖਾਨ ਦਾ ਆਪਾ ਉਸ ਦੇ ਅੰਦਰੋਂ ਉਹਨੂੰ ਨਿਕਲ ਗਿਆ ਜਾਪਿਆ। ਉਹ ਗੈਰਤ, ਉਹ ਅਣਖ ਜਿਹੜੀ ਦੁਨਿਆਵੀ ਤੌਰ ਤੇ ਆਪਣੀ ਮੰਨੀ ਬੈਠਾ ਸੀ, ਉਹ ਤੇ ਖਤਮ ਹੋ ਗਈ। ਇੱਕ ਨਵੀਂ ਗੈਰਤ, ਨਵੀਂ ਅਣਖ ਜਾਗੀ, ਇੱਕ ਨਵੇਂ ਜੰਗ ਦਾ ਉਤਸ਼ਾਹ ਅੰਦਰ ਪੈਦਾ ਹੋਇਆ, ਔਰ ਉਹ ਉਤਸ਼ਾਹ ਸੀ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖਿਆ ਕਿ ਸੈਦ ਖਾਨਾ, ਅਸਲ ਵਿੱਚ ਅਸੀਂ ਸੰਸਾਰ ਵਿੱਚ ਵੱਡੀ ਲੜਾਈ ਲੜਨ ਵਾਸਤੇ ਆਏ ਹਾਂ, ਔਰ ਉਹ ਲੜਾਈ ਹੈ ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ। ਇਸ ਮਨ ਨਾਲ ਲੜਨਾ, ਸੋ ਸੂਰਾ ਵਰਿਆਮ ਜਿਨ ਵਿੱਚੋਂ ਦੁਸ਼ਟ ਅਹੰਕਰਨ ਮਾਰਿਆ, ਉਹ ਸੂਰਮਾ ਬਣਨਾ। ਹੁਣ ਸੈਦ ਖਾਂ ਸੂਰਮਾ ਫਿਰ ਵੀ ਬਣਿਆ, ਪਰ ਬਣਿਆ ਹੋਰ ਤਰ੍ਹਾਂ ਦਾ, ਵੱਖਰੀ ਕਿਸਮ ਦਾ। ਆਪਣੇ ਮਨ ਨੂੰ ਜਿੱਤਣ ਵਾਲਾ ਸੂਰਮਾ ਬਣਿਆ, ਪਰ ਬਣਿਆ ਕਦੋਂ? ਜਦੋਂ ਗੁਰਪ੍ਰਸਾਦ ਦੀ ਵਰਖਾ ਹੋਈ। ਜਿੰਨਾ ਚਿਰ ਗੁਰੂ ਨਾ ਮਿਲੇ ਉਹਨਾਂ ਚਿਰ ਇਹ ਪ੍ਰਾਪਤੀ ਨਹੀਂ ਹੋ ਸਕਦੀ। ਮਨੁੱਖ ਦਾ ਮਨ ਨਹੀਂ ਬਦਲ ਸਕਦਾ, ਮਨੁੱਖ ਦਾ ਜੀਵਨ ਨਹੀਂ ਬਦਲ ਸਕਦਾ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਮਾਂ ਹੈ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਖਿਡਾਵਾ ਹੈ। ਭਾਈ ਲਾਹੌਰਾ ਸਿੰਘ ਛੋਟੇ ਹੁੰਦਿਆਂ ਉਸਨੇ ਖਿਡਾਇਆ ਸੀ ਸਤਿਗੁਰਾਂ ਨੂੰ। ਲਾਹੌਰਾ ਸਿੰਘ ਨੇ ਭਾਈ ਮਾਲਾ ਸਿੰਘ ਕੋਲੋਂ ਕੁਛ ਮਾਇਆ ਲੈ ਲਈ, ਤੇ ਮਾਇਆ ਲੈ ਕੇ ਸਤਸੰਗੀ ਜਨੋ ਜਦੋਂ ਉਸਨੇ ਭਾਈ ਮਾਲਾ ਸਿੰਘ ਨੇ ਮੰਗੀ ਤੇ ਇਹ ਕਹਿਣ ਲੱਗਾ ਕਿ ਗੁਰੂ ਦਾ ਖਜ਼ਾਨਾ ਤੇ ਗੁਰੂ ਦੇ ਸਿੱਖਾਂ ਦਾ ਖਜ਼ਾਨਾ ਇੱਕੋ ਹੀ ਹੁੰਦਾ, ਜਿਹੋ ਜੇ ਤੇਰੇ ਪੈਸੇ ਨੇ ਉਹੋ ਜੇ ਮੇਰੇ ਪੈਸੇ ਨੇ, ਮੰਗਣਾ ਮੇਰੇ ਕੋਲੋਂ ਕੀ ਹੈ। ਮਨੁੱਖ ਨੂੰ ਬਹਾਨੇ ਬਹੁਤ ਆਉਂਦੇ ਨੇ, ਬਹੁਤ ਬਹਾਨੇ ਆਉਂਦੇ ਨੇ। ਜਦੋਂ ਕਿਸੇ ਦੇ ਆਖੇ ਨਾ ਲੱਗਣਾ ਹੋਵੇ ਬਹੁਤ ਤਰਕ ਵਿਤਰਕ ਆਉਂਦਾ, ਤੇ ਇਸ ਭਾਈ ਲਾਹੌਰਾ ਸਿੰਘ ਨੇ ਵੀ ਤਰਕ ਕੀਤਾ ਕਿ ਉਸੇ ਗੁਰੂ ਦੇ ਖਜ਼ਾਨੇ ਚੋਂ ਤੂੰ ਵਰਤਦੈ ਤੇ ਜੇ ਮੈਂ ਵਰਤ ਲੈਣੇ ਤੇ ਫਰਕ ਕੀ ਹੋਇਆ। ਕਹਿਣ ਲੱਗਾ ਵੇਖ ਭਲਿਆ ਲੋਕਾ, ਜ਼ੋਰ ਨਾ ਕਰ, ਜ਼ੋਰ ਕਰਨਾ ਚੰਗਾ ਨਹੀਂ। ਜੇ ਜ਼ੋਰ ਕਰੇਗਾ ਤੇ ਰੱਬ ਦੀ ਦਰਗਾਹ ਵਿੱਚ ਪੁੱਛ ਹੋਵੇਗੀ। ਉਹ ਕਹਿਣ ਲੱਗਾ ਲੇਖਾ ਕੋਈ ਨਾ ਪੁੱਛੀ ਜਾ ਗੁਰਬਖਸ਼ਣ ਦਾ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਰਵਣ ਕਰਦੇ ਸਨ ਇਹ ਸਾਰਾ ਬਚਨ। ਸਤਿਗੁਰੂ ਸੱਚੇ ਪਾਤਸ਼ਾਹ ਨੇ ਸੱਦ ਲਿਆ, ਹੁਕਮ ਕੀਤਾ ਕਿ ਭਾਈ ਲਾਹੌਰਾ ਸਿੰਘ ਤੂੰ ਇਹਦੀ ਭਾਈ ਮਾਲਾ ਸਿੰਘ ਦੀ ਮਾਇਆ ਵਾਪਸ ਨਹੀਂ ਕਰਦਾ, ਤੇ ਤਰਕ ਇਹ ਦਿੰਦਾ ਹੈ ਕਿ ਇਹ ਤੇ ਖਜ਼ਾਨਾ ਗੁਰੂ ਕਾ ਹੀ ਹੈ। ਜੇ ਇਹ ਗੁਰੂ ਕਾ ਖਜ਼ਾਨਾ ਹੀ ਹੈ ਤੇ ਗੁਰੂ ਕੇ ਖਜ਼ਾਨੇ ਚ ਗਿਆ ਤੇ ਫਿਰ ਗੁਰੂ ਕੇ ਖਜ਼ਾਨੇ ਚੋਂ ਫਿਰ ਆ ਜਾਏਗਾ ਤੇ ਫਿਰ ਕਿਹੜਾ ਗੁਨਾਹ ਹੋ ਜਾਏਗਾ? ਫਿਰ ਵੀ ਤੇ ਗੁਰੂ ਕੇ ਖਜ਼ਾਨੇ ਚ ਹੀ ਜਾਣਾ, ਕਿਉਂ ਹੇਰਾ ਫੇਰੀ ਕਰਦਾ? ਤੇ ਜਿਹੜੀ ਦੂਸਰੀ ਗੱਲ ਤੂੰ ਆਖੀ ਹੈ ਨਾ, ਇੱਕ ਤੇ ਤੂੰ ਤੁੱਕ ਗਲਤ ਪੜ ਰਿਹਾ, ਪਰ ਯਾਦ ਰੱਖੀ ਭਈ ਪਰਾਇਆ ਹੱਕ ਜਿਹੜਾ ਉਹਦੇ ਬਾਰੇ ਸਾਡੇ ਪਾਤਸ਼ਾਹ ਗੁਰੂ ਨਾਨਕ ਨੇ ਇਹ ਲਿਖਿਆ ਹੋਇਆ, ਹੱਕ ਪਰਾਇਆ ਨਾਨਕਾ ਉਸ ਸੂਵਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ। ਗੁਰੂ ਪੀਰ ਨੇ ਹਾਮੀ ਤਾਂ ਭਰਨੀ ਹੈ ਜੇ ਪਰਾਇਆ ਹੱਕ ਨਾ ਖਾਏਗਾ ਤੇ। ਹੁਣ ਤੂੰ ਵੇਖ ਲਾ ਕਿ ਗੁਰਬਖਸ਼ੰਦਾ ਵਾਲੀ ਗੱਲ ਠੀਕ ਹੈ ਕਿ ਇਹ ਠੀਕ ਹੈ। ਇਸ ਵਾਸਤੇ ਮੈਂ ਅਰਜ਼ ਕਰ ਰਿਹਾ ਸਾਂ, ਇਹ ਪਲਟਾ ਕੌਣ ਲਿਆ ਸਕਦਾ? ਸਤਿਗੁਰੂ। ਜਿੰਨਾ ਚਿਰ ਸਤਿਗੁਰੂ ਨਹੀਂ ਮਿਲਿਆ ਉਹਨਾਂ ਚਿਰ ਇਹ ਪਲਟਾ ਨਹੀਂ ਜ਼ਿੰਦਗੀ ਚ ਆ ਸਕਦਾ। ਨਹੀਂ ਆਇਆ ਬਾਬਾ ਅਮਰਦਾਸ ਦੇ ਜੀਵਨ ਵਿੱਚ, ਨਹੀਂ ਆਇਆ ਸੈਦ ਖਾਂ ਦੇ ਜੀਵਨ ਵਿੱਚ, ਨਹੀਂ ਆਇਆ ਲਾਹੌਰਾ ਸਿੰਘ ਦੇ ਜੀਵਨ ਵਿੱਚ। ਕੋਲ ਰਹਿੰਦਾ ਭਾਵੇਂ, ਪਰ ਗੁਰਪ੍ਰਸਾਦ ਹੋਇਆ, ਗੁਰੂ ਦੀ ਕਿਰਪਾ ਹੋਈ, ਗੁਰੂ ਨੇ ਸਮਝਾਇਆ ਤਾਂ ਪਲਟਾ ਆਇਆ। ਇੱਕ ਵਾਰ ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਦੇ ਹੋਲੇ ਤੇ ਜਾ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਹੋਲੇ ਤੇ ਜਾਂਦਿਆਂ ਜਾਂਦਿਆਂ ਪਹਿਲਾ ਪੜਾਓ ਜਿਹੜਾ ਹੈ ਖਮਾਣੋ ਨਗਰ ਵਿੱਚ ਕੀਤਾ। ਇੱਥੋਂ ਦਾ ਇੱਕ ਸਰਦਾਰ ਪ੍ਰਤਾਪ ਸਿੰਘ ਸੀ, ਉਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆਇਆ। ਭਜਨ ਇਹਨੇ ਪਹਿਲਾਂ ਪੁੱਛਿਆ ਹੋਇਆ ਸੀ, ਪੁੱਛ ਲਿਆ ਸੀ। ਬਹੁਤ ਵੱਡਾ ਸ਼ਰਾਬੀ ਸੀ, ਆਪਣੇ ਮਨ ਦੀਆਂ ਮਰਜ਼ੀਆਂ ਕਰਨ ਵਾਲਾ ਸੀ, ਆਪਣੇ ਐਸ਼ੋ ਇਸ਼ਰਤ ਦੇ ਵਿੱਚ ਸਦਾ ਮਸਤ ਰਹਿਣ ਵਾਲਾ ਸੀ। ਪਰ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਿਲ ਗਏ ਤੇ ਇਹਦਾ ਜੀਵਨ ਬਦਲ ਗਿਆ। ਇਸ ਨੇ ਆਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਚ 300 ਰੁਪਈਆ ਭੇਟਾ ਰੱਖੀ। ਉਸ ਸਮੇਂ ਵਿੱਚ ਜਦੋਂ ਸਤਿਗੁਰਾਂ ਦੇ ਚਰਨਾਂ ਚ ਇਸਨੇ 300 ਰੁਪਈਆ ਭੇਟਾ ਰੱਖੀ ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਇਹ ਹੁਕਮ ਕੀਤਾ, ਸਰਦਾਰ ਜੀ ਇੰਨੀ ਮਾਇਆ ਕਿਉਂ ਰੱਖਦੇ ਹੋ, ਕਿਉਂ ਦਿੰਦੇ ਹੋ ਇੰਨੀ ਮਾਇਆ? ਕਿਉਂਕਿ ਮੈਂ ਅਰਜ਼ ਕਰਦਿਆਂ ਗੁਰੂ ਦੇ ਖਜ਼ਾਨੇ ਚ ਮਾਇਆ ਦੀ ਲੋੜ ਨਹੀਂ ਹੁੰਦੀ, ਉਹ ਪਹਿਲਾਂ ਹੀ ਭਰਪੂਰ ਹੈ। ਗੁਰੂ ਤੇ ਦਿੰਦਾ ਹੀ ਦਿੰਦਾ, ਗੁਰੂ ਲੈਂਦਾ ਨਹੀਂ ਕਿਸੇ ਕੋਲੋਂ। ਜੇ ਗੁਰੂ ਲੈਂਦਾ ਹੈ ਕਿਸੇ ਕੋਲੋਂ ਤੇ ਸਿਰਫ ਇੱਕ ਚੀਜ਼ ਲੈਂਦਾ, ਮਨ ਦੀ ਹਉਮੈ, ਤੇ ਹਉਮੈ ਦੇ ਨਾਲ ਸਾਰੇ ਦੇ ਸਾਰੇ ਔਗਣ ਆਪਣੇ ਚਰਨਾਂ ਚ ਰਖਾ ਲੈਂਦਾ ਤੇ ਗੁਣ ਦਿੰਦਾ, ਬਖਸ਼ਿਆ ਦਿੰਦਾ। ਹੋਰ ਸੰਸਾਰ ਦੇ ਸਾਰੇ ਪਦਾਰਥ ਗੁਰੂ ਦਿੰਦਾ ਹੀ ਦਿੰਦਾ, ਗੁਰੂ ਲੈਂਦਾ ਨਹੀਂ। ਬਹੁਤ ਸਾਰੇ ਇਤਿਹਾਸਕ ਬਚਨ ਵੀ ਨੇ, ਗੁਰੂ ਦਾ ਖਜ਼ਾਨਾ ਨਾ ਸਾਡੇ ਧਨ ਨਾਲ ਭਰਦਾ, ਗੁਰੂ ਦਾ ਕੰਮ ਜਿਹੜਾ ਨਾ ਸਾਡੇ ਪੈਸਿਆਂ ਨਾਲ ਚੱਲਦਾ, ਨਾ ਸਾਡੇ ਸਰੀਰ ਨਾਲ ਚੱਲਦਾ, ਨਾ ਸਾਡੇ ਕਿਸੇ ਹੋਰ ਗੱਲ ਨਾਲ ਚੱਲਦਾ। ਇਹ ਤਾਂ ਇੱਕ ਬਹਾਨਾ ਹੁੰਦਾ ਹੈ ਸਤਿਗੁਰੂ ਜੀ ਦਾ ਕਿ ਉਹ ਆਪਣੇ ਸਿੱਖਾਂ ਦੇ ਸਰੀਰਾਂ ਨੂੰ, ਆਪਣੇ ਸਿੱਖਾਂ ਦੇ ਧਨ ਨੂੰ, ਆਪਣੇ ਸਿੱਖਾਂ ਦੇ ਘਰਾਂ ਨੂੰ ਪਵਿੱਤਰ ਕਰਨ ਵਾਸਤੇ ਕੋਈ ਨਾ ਕੋਈ ਬਹਾਨਾ ਬਣਾਉਂਦੇ ਨੇ, ਔਰ ਇਹ ਬਖਸ਼ਿਸ਼ ਹੁੰਦੀ ਹੈ। ਤਾਂ ਮੈਂ ਅਰਜ਼ ਕਰ ਰਿਹਾ ਸਾਂ, ਸਰਦਾਰ ਪ੍ਰਤਾਪ ਸਿੰਘ ਨੇ 300 ਰੁਪਈਆ ਮੱਥਾ ਟੇਕਿਆ। ਸੱਚੇ ਪਾਤਸ਼ਾਹ ਹੁਕਮ ਕੀਤਾ, ਸਰਦਾਰ ਜੀ ਇੰਨੀ ਮਾਇਆ ਕਿਉਂ, ਗਰੀਬ ਨਵਾਜ ਸੱਚੇ ਪਾਤਸ਼ਾਹ ਇੰਨੇ ਦੀ ਤੇ ਸ਼ਰਾਬ ਹੀ ਪੀ ਛੱਡਦਾ ਸਾਂ, ਇਹਨੇ ਦੀ ਸ਼ਰਾਬ ਹੀ ਪੀ ਛੱਡਦਾ ਸਾਂ, ਇਹ ਆਪ ਜੀ ਦੀ ਕਿਰਪਾ ਨਾਲ ਛੁੱਟੀ ਹੈ, ਆਪ ਜੀ ਦੀ ਬਖਸ਼ਿਸ਼ ਹੋਈ ਹੈ, ਇਹ ਮਾੜੀਆਂ ਕੁਰਹਿਤਾਂ ਛੁੱਟ ਗਈਆਂ ਨੇ, ਸ਼ਰਾਬਾਂ ਛੁੱਟ ਗਈਆਂ ਨੇ, ਆਪ ਜੀ ਦੀ ਬਖਸ਼ਿਸ਼ ਹੋਈ ਹੈ, ਤੇ ਤਾਂ ਕਰਕੇ ਇਹ ਮਾਇਆ ਹੈ, ਇਹ ਮਾਇਆ ਉਹ ਹੀ ਹੈ, ਮੇਰੀ ਮਾਇਆ ਨਹੀਂ। ਸਤਸੰਗੀ ਜਨੋ, ਮਨੁੱਖ ਦੇ ਕੋਲੋਂ ਐਬ ਓਨਾ ਚਿਰ ਨਹੀਂ ਛੁੱਟ ਸਕਦੇ ਜਿੰਨਾ ਚਿਰ ਗੁਰੂ ਕਿਰਪਾ ਨਾ ਕਰੇ, ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਐਬ ਨਹੀਂ ਛੁੱਟ ਸਕਦੇ। ਇੱਕ ਬਹੁਤ ਵੱਡੀ ਮਹਾਨ ਆਤਮਾ ਸਾਧੂ ਹੋਈ ਹੈ ਸਹਿਜੋ ਬਾਈ, ਸਹਿਜੋ ਬਾਈ ਇੱਕ ਧਰਮਾਤਮਾ ਇਸਤਰੀ ਹੈ, ਇਹਦੇ ਗੁਰੂ ਦਾ ਨਾਂ ਸੀ ਚਰਨਦਾਸ, ਸੰਤ ਚਰਨਦਾਸ ਦੀ ਚੇਲੀ ਸੀ ਇਹ, ਬਹੁਤ ਵੱਡੀ ਵਿਦਵਾਨ ਸੀ ਔਰ ਬਹੁਤ ਸਾਰੇ ਭਜਨ ਉਸਨੇ ਆਪਣੇ ਸਮੇਂ ਵਿੱਚ ਲਿਖੇ ਨੇ। ਉਹਨੇ ਇੱਕ ਬਚਨ ਲਿਖਿਆ, ਉਹ ਕਹਿੰਦੀ ਹੈ, ਰਾਮ ਤਜੂ ਪਰ ਗੁਰ ਨਾ ਵਿਸਾਰੂ, ਹਰ ਕੋ ਗੁਰ ਕੇ ਸਮ ਨਾ ਨਿਹਾਰੂ। ਉਹ ਕਹਿੰਦੀ ਹੈ, ਮੈਨੂੰ ਕੋਈ ਸੰਸਾਰ ਦਾ ਬੰਦਾ ਇਹ ਕਹਿ ਦੇ ਨਾ ਕਿ ਰੱਬ ਨੂੰ ਛੱਡ ਦੇ, ਤੇ ਕਹਿੰਦੀ ਹੈ ਮੈਂ ਛੱਡ ਸਕਦੀ ਹਾਂ, ਕੋਈ ਗੱਲ ਨਹੀਂ, ਪਰ ਜੇ ਮੈਨੂੰ ਕੋਈ ਇਹ ਕਹੇ ਕਿ ਤੂੰ ਗੁਰੂ ਨੂੰ ਛੱਡ ਦੇ, ਮੈਂ ਗੁਰੂ ਨੂੰ ਨਹੀਂ ਛੱਡ ਸਕਦੀ, ਗੁਰੂ ਨੂੰ ਨਹੀਂ ਛੱਡ ਸਕਦੀ। ਜਦੋਂ ਭਗਤ ਪ੍ਰਹਿਲਾਦ ਨੂੰ ਇਹ ਆਖਿਆ ਗਿਆ ਕਿ ਤੂੰ ਇਸ ਤਰ੍ਹਾਂ ਕਰ, ਤੂੰ ਰਾਮ ਰਾਮ ਛੱਡ ਦੇ, ਰਾਮ ਦਾ ਨਾਮ ਜਪਣਾ ਛੱਡ ਦੇ, ਤੇ ਉਸਨੇ ਵੀ ਇਹੀ ਵਚਨ ਆਖਿਆ ਸੀ। ਉਹ ਕਹਿੰਦਾ ਸੀ, ਇੱਕ ਰਾਮ ਨਾ ਛੱਡੋ ਗੁਰਹਿਗਾਰ, ਮੇਰੇ ਗੁਰੂ ਨੂੰ ਮਿਹਣਾ ਜਾਂਦਾ, ਇਸ ਵਾਸਤੇ ਮੈਂ ਰਾਮ ਨਹੀਂ ਛੱਡ ਸਕਦਾ। ਸੰਸਾਰ ਦੇ ਵਿੱਚ ਮੈਂ ਹੋਰ ਹਰ ਇੱਕ ਚੀਜ਼ ਜਰ ਸਕਦਾ ਹਾਂ, ਪਰ ਕਹਿੰਦਾ ਮੈਂ ਗੁਰੂ ਨੂੰ ਮਿਹਣਾ ਨਹੀਂ ਜਰ ਸਕਦਾ। ਮੇਰੇ ਗੁਰੂ ਨੂੰ ਮਿਹਣਾ ਜਾਵੇਗਾ ਕਿ ਇਸ ਦੇ ਪਿਆਰੇ ਨੇ, ਇਸ ਦੇ ਸਿੱਖ ਨੇ ਜਿਹੜਾ ਉਪਦੇਸ਼ ਦਿੱਤਾ ਸੀ, ਉਪਦੇਸ਼ ਛੱਡ ਦਿੱਤਾ। ਇਸ ਵਾਸਤੇ ਉਹ ਸਹਿਜੋ ਬਾਈ ਕਹਿੰਦੀ ਹੈ ਰਾਮ ਛੱਡ ਸਕਨੀ ਹੈ, ਰੱਬ ਛੱਡ ਸਕਨੀ ਹੈ, ਬੇਸ਼ੱਕ ਸੰਸਾਰ ਦੇ ਲੋਕੋ ਮੈਨੂੰ ਕਹੋ ਰੱਬ ਛੱਡ ਦੇ, ਮੈਂ ਛੱਡ ਦਿਆਂਗੀ, ਪਰ ਜੇ ਤੁਸੀਂ ਆਖੋ ਗੁਰੂ ਛੱਡ ਦੇ, ਤੇ ਗੁਰੂ ਨਹੀਂ ਛੱਡ ਸਕਦੀ। ਕਿਉਂ ਨਹੀਂ ਛੱਡ ਸਕਦੀ? ਕਹਿੰਦੀ ਹੈ ਮੈਂ ਗੁਰੂ ਦੇ ਬਰਾਬਰ ਰੱਬ ਨੂੰ ਜਾਣਦੀ ਨਹੀਂ, ਰੱਬ ਕੁਝ ਵੀ ਨਹੀਂ ਗੁਰੂ ਦੇ ਬਰਾਬਰ। ਕਹਿਣ ਲੱਗੇ, ਕਿਉਂ, ਇਹ ਕਿਵੇਂ ਹੋ ਸਕਦਾ, ਗੁਰੂ ਵੱਡਾ ਹੈ? ਕਹਿਣ ਲੱਗੇ, ਹਾਂ ਗੁਰੂ ਵੱਡਾ ਹੈ, ਸਤਿਗੁਰੂ ਵੱਡਾ ਹੈ, ਕਹਿੰਦੀ ਪਰਮੇਸ਼ਰ ਨਾਲੋਂ। ਕਹਿਣ ਲੱਗੇ, ਕਿਵੇਂ ਵੱਡਾ ਹੈ? ਸਵਾਲ ਉੱਠਿਆ, ਉੱਤਰ ਸੀ, ਕਹਿਣ ਲੱਗੀ, ਹਰਨੇ ਜਨਮ ਦਿਓ ਜਗ ਮਾਹੀ, ਹਰੀ ਪਰਮੇਸ਼ਰ ਜਿਹੜਾ ਉਹਨੇ ਸੰਸਾਰ ਦੇ ਵਿੱਚ ਸਾਨੂੰ ਜਨਮ ਦਿੱਤਾ, ਤੇ ਗੁਰ ਨੇ ਆਵਾਗਮਨ ਛੁਡਾਹੀ, ਪਰਮੇਸ਼ਰ ਨੇ, ਅਕਾਲ ਪੁਰਖ ਨੇ ਸਾਨੂੰ ਇਹ ਸਰੂਪ ਦਿੱਤਾ, ਇਹ ਜਨਮ ਦਿੱਤਾ, ਪਰ ਦੂਸਰੇ ਪਾਸੇ ਇਹ ਗੁਰੂ ਦੀ ਕਿਰਪਾ, ਗੁਰੂ ਨੇ ਆਵਾਗਮਨ ਤੋਂ ਛੁਡਾ ਦਿੱਤਾ, ਜੰਮਣਾ ਮਰਨਾ ਮੁਕਾ ਦਿੱਤਾ, ਵੱਡਾ ਕੌਣ ਹੋਇਆ? ਕਹਿੰਦੀ ਫੈਸਲਾ ਤੁਸੀਂ ਕਰ ਲਓ, ਗੁਰੂ ਵੱਡਾ ਕਿ ਪਰਮੇਸ਼ਰ ਵੱਡਾ? ਪਰਮੇਸ਼ਰ ਨੇ ਤੇ ਇਸ ਆਉਣ ਜਾਣ ਦੇ ਚੱਕਰ ਵਿੱਚ ਫਸਾਇਆ ਸੀ, ਤੇ ਗੁਰੂ ਨੇ ਕੱਢ ਦਿੱਤਾ। ਇਸ ਵਾਸਤੇ ਕਹਿੰਦੀ ਮੈਂ ਇਹ ਮੰਨਦੀ ਹਾਂ ਕਿ ਗੁਰੂ ਵੱਡਾ, ਪਰਮੇਸ਼ਰ ਛੋਟਾ। ਫਿਰ ਕਹਿਣ ਲੱਗੇ, ਹੋਰ ਕੋਈ ਗੱਲ? ਕਹਿਣ ਲੱਗੀ, ਦੂਸਰਾ ਬਚਨ, ਹਰ ਨੇ ਸੰਗ ਦੀਏ ਪੰਚ ਸਾਥਾ, ਪਾਪ ਦੀਏ ਪੰਚ ਸਾਥਾ। ਕਹਿੰਦੇ ਪੰਜ ਚੋਰ ਜਿਹੜੇ ਸਨ, ਪੰਜ ਪਾਪ ਜਿਹੜੇ ਸਨ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਉਹ ਲਾਤੇ ਦੁਆਲੇ ਮੇਰੇ, ਉਹ ਖਹਿੜਾ ਨਹੀਂ ਸਨ ਛੱਡਦੇ, ਪਰ ਗੁਰੂ ਨੇ ਕਿਰਪਾ ਕੀਤੀ, ਗੁਰੂ ਨੇ ਬਖਸ਼ਿਸ਼ ਕੀਤੀ, ਤੇ ਗੁਰੂ ਨੇ ਲਈ ਛੁਡਾਏ ਨਾਥਾ, ਮੈਨੂੰ ਅਨਾਥ ਨੂੰ ਗੁਰੂ ਨੇ ਕਿਰਪਾ ਕਰਕੇ ਆਪ ਛੁਡਾ ਲਿਆ। ਬੜਾ ਲੰਬਾ ਬਚਨ ਹੈ ਉਸਦਾ। ਉਹ ਕਹਿੰਦੀ ਹੈ, ਜਿੱਥੇ ਗੁਰੂ ਨੇ ਇਸ ਗੱਲ ਤੋਂ ਛੁਡਾਇਆ, ਉੱਥੇ ਜਿੱਥੇ ਹਰੀ ਨੇ, ਪਰਮੇਸ਼ਰ ਨੇ ਇਸ ਕੁਟੰਬ ਦੇ ਵਿੱਚ ਮੈਨੂੰ ਫਸਾਇਆ ਹੋਇਆ ਸੀ, ਹਰੀ ਨੇ ਮੇਰੇ ਮੋਹ ਦੇ बंधन तोड़ दिते, मेरी ममता का जाल तोड़ दिता गुरु ने, ते इस वास्ते मैं आजाद हो गई, मुक्त हो गई। मैं अर्ज करा कि गुरमत ने मरण तो बाद किसी मुक्ति वाल इशारा नहीं किया। गुरमत तो यह कहती है कि मर ना मुक्त किन पाई, किसी ने भी मर के मुक्ति नहीं प्राप्त की। गुरमत का तो यही फैसला है कि मुवे हुए जो मुक्त दे हो गए, मुक्त ना जाना है कोयला, मरे हुए नु मुक्त दे दिती दे की फायदा होया, कोई नहीं समझेगा इस गल नु। मुक्त यो है जीवन मुक्त सो आखी है, ज्यूदे जी मुक्त हो जाए। ते कहन लगी मैनू ज्यूदे जी मुक्त कर दिता, सारे बंधन तोड़ दिते ने मेरे, ममता का बंधन मोह का बंधन जेड़ा सी तोड़ के रख दिता मेरे गुरु ने। परमेश्वर ने कहन लगी की दिता, रोग दिते, भोग दिते। फिर कहन लगे जे परमेश्वर ने रोग ते भोग दिते, क्योंकि याद रखना संसार दे भोगां तो रोग उपजदे ने, परमेश्वर ने भोग दिते ने, पदार्थ दिते ने। जदों मनुख पैदा होया संसार दे विच तंदुरुस्त सी, पर संसार दे विच आण के किड्डे किड्डे वड्डे हस्पताल बने ने, ते सारे हस्पताल भरे पए ने, कित्थों आ गए रोग? ओह रोग भोगां तो पैदा होए ने, साडे संसार दे सारे रोग जेड़े ने भोगां तो पैदा होए ने, संसार विच आण के लगे ने। ते कहन लगे परमेश्वर ने, अकाल पुरख ने दिता संसार दे विच सानू ए के रोग ते भोग, पहला भोग मिले ते ओ कौड़ा मिठा करके साध खाया ते कौड़ा उपजिया साध, ओदे विच्चों पहला मिठा करके खांदे रहे, ओदे करके भोगां दे विच्चों रोग पैदा हो गए। पर गुरु ने की कीता, कहिंदे ने गुरु ने जोग दिता है, गुरु ने जोग दिता है। परमेश्वर ने भोग ते रोग दिते, पर गुरु ने जोग दिता है, ते ए रोग ते भोग कटे गए, ते जोग तो भाव है मिलाप मिला दिता है अपने विच, अपने नाल इक मिक कर लिया। ए वडियाई है गुरु विच, ए बख्शिश है गुरु दी। परमेश्वर ने कहिंदे ने संसार दे विच मैनू भरम च पाया, मैं भरम च फस गई, पर गुरु ने मेरा भरम तोड़ दिता। जदों भरम टुट गया तो उस वेले जीवन मुक्त हो गई। इस वास्ते दुनिया के लोगों कहिंदी है मैं हरी ते विसार सकदी हां, पर जे मैनू कहो कि चरणदास नू विसार दे, नहीं विसार सकदी। मेरा अर्ज करन तो भाव सी कि गुरु की थां इन्नी वड्डी मन्नी गई है, इसे वास्ते कबीर साहब जी ने आखिया सी, कबीर गुर गोबिंद दो खड़े कह के लागो पाए, ते कहन लगे बलहारी गुर अपने जिन गोबिंद दियो दिखाए, रब ते उन्ने ही मिलाया ना, मिलाउण वाला वड्डा है। इस वास्ते मैं अर्ज कर रहा सा कि गरीब नवाज सच्चे पातशाह कहिंदे ने भया मनूर कंचन फिर होवै जे गुर मिले तिनेहा। सरदार प्रताप सिंह खमाणो वाले नु सतगुरु राम सिंह सच्चे पातशाह जी हुक्म कीता कि इन्नी माया क्यों, ते उन्हें अर्ज कीती सच्चे पातशाह इन्ने दी शराब पी छड़दा सा, इन्ने दी शराब ही पी छड़दा सा, ये तो शराब वाली माया ही है, होर जिहड़ियां बख्शिशां किरपा कीतियां जे उन्हां दा ते लेखा ही कोई नहीं, नहीं छुट सकी नशे संसार दे, नहीं छुट सके विशे संसार दे किसे कोलों। पर सत्संगी जदों जदों गुरु दी कृपा हो गई, गुरु दी बख्शिश हो गई, गुरु दी बख्शिश हुंदियां सार ही सारे दे सारे व्यसन छुट गए, ते भाई विधि चंद वर्गा सूरमा जेड़ा सी, जेड़ा चोरियां कर करके अपनी जिंदगी जेड़ी सी वह बिताई जा रहा सी, गुरु दी नजर दे नाल, गुरु दी बख्शिश दे नाल, गुरु दे गुरप्रसाद दे नाल एहो जिहा समा आया कि वह भाई विधि चंद जिथे ब्रह्म ज्ञानी होया उथे गुरु कीआं खुशियां प्राप्त करन वाला बन सकिया। पर कदों होया? जदों सत्संगियो गुरप्रसाद होया, गुरु दी कृपा हुई। पया मनूर कंचन फिर होवै जे गुर मिलै तनेहा, ते उह करेगा की? कहिंदे ने गुरु यह करदा है, एक नाम अमृत उह देवै, एक अमृत नाम देंदा है। सतसंगी जनो, मैं ये अर्ज कर दिया कि मैं भी तुहाडे विच ही हां, तुहाडे नालों वखरा नहीं, पर साडी मंग सारियां दी जिहड़ी है वह संसारिक ही हुंदी है। नाम दी मंग किन्ने कु लोक मंगदे होणगे, वह बहुत घट हुंदे ने। कबीर साहब जी ने एक बचन लिखिया है, कबीर जी कहिंदे ने के कबीर हर है खांड रेत में बिखरी, हाथी चुनी ना जाए, हथां नाल नहीं चुनी जा सकती रेत विच रली हुई खंड। परमेश्वर खंड है, ये संसार दे भोग पदार्थ जेड़े ने, संसार दी जेड़ी सारी रचना है ये सतसंगी जनो रेत है, रेत दे विच रली हुई है खंड है। ते हुण ਆਏ ਤਾਂ ਸਾਂ ਖੰਡ ਖਾਣ ਵਾਸਤੇ, ਉਸ ਹਰੀ ਨੂੰ ਚੀਨਣ ਵਾਸਤੇ, ਉਸ ਹਰੀ ਨੂੰ ਪਰਮੇਸ਼ਵਰ ਨੂੰ ਲੱਭਣ ਵਾਸਤੇ, ਉਹਦੇ ਵਿੱਚ ਅਭੇਦ ਹੋਣ ਵਾਸਤੇ। ਤੇ ਹੋਇਆ ਕੀ? ਹੁਣ ਖੰਡ ਰਲੀ ਹੋਈ ਆ ਰੇਤ ਦੇ ਵਿੱਚ, ਤੇ ਅਸਾਂ ਇਹ ਸੋਚ ਲਿਆ ਕਿ ਰੇਤ ਦੇ ਹੀ ਚਾਰ ਫੱਕੇ ਮਾਰ ਲਓ, ਆਖੀ ਜਾਣਾ ਕਿ ਚਲੋ ਖੰਡ ਖਾ ਰਹੇ ਹਾਂ। ਇਸ ਵਾਸਤੇ ਸਤਸੰਗੀ ਜਨੋ, ਸਤਿਗੁਰੂ ਕਿਰਪਾ ਕਰੇ, ਬਖਸ਼ਿਸ਼ ਹੋਵੇ, ਤੇ ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੈ ਤਨੇਹਾ, ਏਕ ਨਾਮ ਅੰਮ੍ਰਿਤਿਓ ਦੇਵੈ ਤਾਂ ਨਾਨਕ ਤ੍ਰਿਸ਼ਟਸ ਦੇਹਾ, ਸਾਡਾ ਇਹ ਸਰੀਰ ਸਥਿਰ ਹੋ ਸਕੇ। ਸੋ ਸਤਸੰਗੀ ਜਨੋ, ਇੰਨੀਆਂ ਬੇਨਤੀਆਂ ਕਰਦਾ ਖਿਮਾ ਦਾ ਜਾਚਕ ਹਾਂ। ਸਤਿ ਸ੍ਰੀ ਅਕਾਲ।